ਜਾਤ ਦਾ ਮਤਲਬ ਕੀ ਹੈ ਗੁਰੂ ਘਰ ਵਿੱਚ ਗੁਰਦੁਆਰਾ ਤੇ ਉਹ ਜਿਹਨੇ ਜਾਤਾਂ ਖਤਮ ਕਰਨੀਆਂ ਜਾਤ ਉੱਚੀ ਚੁੱਕੀ ਫਿਰੋ ਸਿਰ ਤੇ ਕਰਮ ਕਰੋ ਨੀਵੇਂ ਕਬੀਰ ਸਾਹਿਬ ਜੀ ਦੇ ਪਿਛਲੇ ਸਲੋਕ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਪਿਛਲੀ ਸੰਗਰਾਂਦ ਤੇ ਦੂਜਾ ਸਲੋਕ ਹੈ ਕਬੀਰ ਜੀ ਦਾ ਕਬੀਰ ਮੇਰੀ ਜਾਤ ਕੋ ਸਭ ਕੋ ਹੱਸਣੇ ਹਾਰ ਕਬੀਰ ਸਾਹਿਬ ਕਹਿੰਦੇ ਨੇ ਮੇਰੀ ਜਾਤ ਨੂੰ ਵੇਖ ਕੇ ਸਾਰੇ ਹੱਸਦੇ ਹੁੰਦੇ ਸੀ ਲੋਕ ਹੱਸਦੇ ਸੀ ਉਹ ਨੀਚ ਜਾਤ ਦਾ ਹੈ ਪਰ ਕਹਿੰਦੇ ਸ਼ੁਕਰ ਹੈ ਰੱਬਾ ਤੂੰ ਮੈਨੂੰ ਨੀਚਾਂ ਦੇ ਘਰ 'ਚ ਜਨਮ ਦਿੱਤਾ ਕਹਿੰਦੇ ਕਿਉਂ ਕਹਿੰਦੇ ਜਾਤ ਅਭਿਮਾਨੀਆਂ ਤਰ੍ਹਾਂ ਮੈਨੂੰ ਹੰਕਾਰ ਤੇ ਨਹੀਂ ਨਾ ਹੋਇਆ ਜਾਤ ਦਾ ਮੈਂ ਨੀਵਾਂ ਤੇ ਰਿਹਾ ਨਾ ਮੈਨੂੰ ਸ਼ੂਦਰ ਕਹਿੰਦੇ ਸੀ ਤਰਕਾਰਦੇ ਸੀ ਮੈਂ ਆਪਣੇ ਆਪ ਨੂੰ ਨੀਵਾਂ ਤੇ ਸਮਝਿਆ ਹੋ ਸਕਦਾ ਮੈਂ ਵੱਡੇ ਘਰ 'ਚ ਜੰਮ ਕੇ ਮੈਂ ਵੀ ਜਾਤ ਅਭਿਮਾਨੀ ਬਣ ਜਾਂਦਾ ਬਲਿਹਾਰੀ ਇਸ ਜਾਤ ਕੋ ਜਹ ਜਪਿਓ ਸਿਰਜਨਹਾਰ ਇਸ ਜਾਤ ਚਾਹ ਕੇ ਬਲਿਹਾਰ ਜਾਈਏ ਅਸੀਂ ਰੱਬ ਨੂੰ ਯਾਦ ਤੇ ਕੀਤਾ ਉਹਦੀ ਬੰਦਗੀ ਤੇ ਕੀਤੀ ਅੱਗੇ ਜਾਤ ਤੇ ਪੁੱਛੀ ਨਹੀਂ ਜਾਣੀ ਨਾ ਜਾਤ ਪੁੱਛੀ ਜਾਣੀ ਹੈ ਨਾ ਜ਼ੋਰ ਚੱਲਣਾ ਉੱਥੇ ਤੇ ਅਸੀਂ ਕਿਹੜੇ ਵਹਿਮਾਂ ਭਰਮਾਂ 'ਚ ਪਏ ਹਾਂ ਗੁਰਮੁਖੋ ਕਿਸੇ ਨੂੰ ਵੀ ਵੇਖੋ ਖਾਂ ਜਰਾ ਕਿਸੇ ਦੇ ਖੂਨ 'ਚ ਫਰਕ ਸਾਡੇ ਪੰਜਾਂ ਤੱਤਾਂ ਦੇ ਸਭ ਦੇ ਸਰੀਰ ਬਣੇ ਨੇ ਜ਼ਿਮੀਂਦਾਰ ਕਿਸੇ ਦੇ ਅੱਠ ਤੱਤ ਲੱਗੇ ਜ਼ਿਮੀਂਦਾਰ ਸੱਤ ਤੱਤਾਂ ਤੋਂ ਬਣਿਆ ਜਿਹੜਾ ਕੋਈ ਛੋਟੀ ਜਾਤ ਦਾ ਇਹ ਜਾਤ ਦਾ ਅਭਿਮਾਨ ਮੈਂ ਤੇ ਸਮਝਣਾ ਵਾ ਕਿ ਜਿਹੜਾ ਬੰਦਾ ਜਾਤ ਪੁੱਛਦਾ ਹੈ ਜਾਤ ਅਭਿਮਾਨ ਹੈ ਜਿਹਨੂੰ ਉਹਦੇ ਅੰਦਰ ਤੇ ਭੂਤ ਵੜਿਆ ਹੋਇਆ ਜਿਵੇਂ ਉਹ ਜੋਧ ਰਾਮ ਦੇ ਪ੍ਰਸੰਗ ਵਿੱਚ ਆਉਂਦਾ ਜੋਧ ਰਾਮ ਕਹਿੰਦਾ ਸੀ ਜਾਤ ਅਭਿਮਾਨ ਦਾ ਮੇਰੇ ਅੰਦਰ ਭੂਤ ਨਾ ਵੜਿਆ ਇਹੋ ਜਿਹੇ ਭੂਤ ਨੇ ਵਹਿਮ ਦੇ ਜਿਹੜੇ ਸਾਡੇ ਨਾਲ ਦੂਜੇ ਭੂਤ ਨਹੀਂ ਹੁੰਦੇ ਭੂਤ ਤੇ ਆਹ ਨੇ ਜਿਹੜੇ ਸਾਡੇ ਅੰਦਰ ਵੜੇ ਹੋਏ ਵਹਿਮਾਂ ਭਰਮਾਂ ਦੇ ਕਰਮਾਂ ਕਰਕੇ ਕੋਈ ਉੱਚਾ ਹੋਣਾ ਕਰਮਾਂ ਕਰਕੇ ਕੋਈ ਨੀਵਾਂ ਹੋਏਗਾ ਜਾਤ ਕਰਕੇ ਕੋਈ ਉੱਚਾ ਨੀਵਾਂ ਨਹੀਂ ਹੁੰਦਾ ਇਹ ਵਹਿਮ ਭਰਮ ਸਾਨੂੰ ਸਾਡੇ ਮਨਾਂ 'ਚੋਂ ਕੱਢਣਾ ਚਾਹੀਦਾ ਤੇ ਜੇ ਇਹ ਗੱਲ ਸਾਡੇ ਅੰਦਰੋਂ ਅਜੇ ਤੱਕ ਨਿਕਲੀ ਨਹੀਂ ਤੇ ਫਿਰ ਸਮਝ ਲਓ ਅਸੀਂ ਗੁਰਮਤ ਦੇ ਅਜੇ ਨੇੜੇ ਵੀ ਨਹੀਂ ਗਏ ਅਜੇ ਅਸੀਂ ਅੰਮ੍ਰਿਤ ਛਕਣ ਦੇ ਨੇੜੇ ਵੀ ਨਹੀਂ ਗਏ ਅੰਮ੍ਰਿਤ ਛਕਿਆ ਜ਼ਰੂਰ ਆ ਪਰ ਉਹਦਾ 1% ਵੀ ਸਾਡੇ ਤੇ ਅਸਰ ਨਹੀਂ ਹੋਇਆ ਗੁਰਮੁਖੋ ਜਾਤ ਅਭਿਮਾਨ ਨਹੀਂ ਕਰਨਾ ਚਾਹੀਦਾ ਪੰਪਾ ਸਰ ਤੀਰਥ ਤੋਂ ਭੀਲਣੀ ਨੂੰ ਕੱਢਿਆ ਉਹ ਰਿਸ਼ੀ ਸਨ ਉਹ ਰਿਸ਼ੀ ਕਾਹਦੇ ਸੀ ਮੈਂ ਤੇ ਇਹ ਕਹਿੰਦਾ ਵੀ ਉਹ ਮਸੰਦ ਸਨ ਖਾਣ ਵਾਲੇ ਮਸੰਦ ਸਨ ਗੁਰੂ ਘਰ ਦਾ ਖਾਣ ਵਾਲੇ ਉਹੀ ਫੇਰ ਜਨਮ ਲੈ ਲਿਆ ਉਹਨਾਂ ਨੇ ਸਿੱਖਾਂ ਦੇ ਘਰਾਂ 'ਚ ਕਿਰਪਾਨਾਂ ਚੋਲੇ ਪਾ ਕੇ ਆ ਗਏ ਨੇ ਹੈ ਉਹੀ ਨੇ ਆਖੋ ਸਤਨਾਮ ਇਹ ਹੈ ਉਹੀ ਨੇ ਜਿਹੜੇ ਬਾਹਰ 'ਚ ਬੂਹੇ 'ਚ ਖਿਲਾਰ ਕੇ ਪੁੱਛਦੇ ਨੇ ਜਾਤ ਕਿਹੜੀ ਆ ਭਾਈ ਧਿਆਨ ਦੇਣਾ ਜਿਹੜੇ ਦਰਵਾਜ਼ੇ 'ਚ ਖਿਲਾਰ ਕੇ ਪੁੱਛਦੇ ਨੇ ਵੀ ਅੰਦਰ ਮੱਥਾ ਟੇਕਣ ਜਾਣਾ ਤੇ ਜਾਤ ਦੱਸੋ ਕਿਹੜੀ ਹੈ ਜੇ ਛੋਟੀ ਜਾਤ ਦਾ ਤੇ ਬਾਹਰ ਖਲੋ ਵੱਡੀ ਜਾਤ ਦਾ ਅੰਦਰ ਜਾ ਲੰਗਰ ਛਕਣਾ ਉਹ ਛੋਟੀ ਜਾਤ ਵਾਲਿਆਂ ਦੀ ਪੰਗਤ ਆ ਉਹ ਵੱਡੀ ਜਾਤ ਵਾਲਿਆਂ ਦੀ ਪੰਗਤ ਆ ਇਹ ਉਹੀ ਨੇ ਦੁਆਰਾ ਜੰਮ ਪਏ ਨੇ ਕਿਰਪਾਨਾਂ ਪਾ ਕੇ ਗੋਲ ਪੱਗਾਂ ਬੰਨ੍ਹ ਕੇ ਆ ਗਏ ਆ ਚਿੱਟੇ ਚੋਲੇ ਪਾ ਕੇ ਆ ਗਏ ਹੈ ਉਹੀ ਨੇ ਇਹ ਕਾਹਦੇ ਸਿੱਖ ਸਿੱਖੀ ਤੇ ਇਹਨਾਂ ਦੇ ਨੇੜੇ ਤੇੜੇ ਵੀ ਸੋ ਧਿਆਨ ਦਿਓ ਗੁਰਮੁਖ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੋਕਾ ਦਿੱਤਾ ਸੀ ਆਵਾਜ਼ ਦਿੱਤੀ ਸੀ ਸਿੱਖੋ ਦੁਨੀਆ ਵਹਿਮ ਕਰਦੀ ਕਰੀ ਜੇ ਤੁਸੀਂ ਨਾ ਕਰਿਓ
ਇੱਕ ਹੈ ਪਹਿਚਾਨ ਭੋ ਮਾਨਸ ਕੀ ਜਾਤ ਸਫੈ ਇੱਕ ਹੈ ਪਹਿਚਾਨ ਭੋ ਮਾਨਸ ਕੀ ਜਾਤ ਸਫੈ ਇੱਕ ਹੈ ਪਹਿਚਾਨ ਭੋ ਮਾਨਸ ਕੀ ਜਾਤ ਸਫੈ ਇੱਕ ਹੈ ਪਹਿਚਾਨ ਭੋ
ਪੀਲੜੀ ਨੂੰ ਪੰਪਾ ਸਰ ਤੀਰਥ ਤੋਂ ਪਏ ਧੱਕੇ ਕਹਿੰਦੇ ਜਾ ਤੂੰ ਸ਼ੂਦਰ ਹੈ ਤੇ ਤੂੰ ਇਸ਼ਨਾਨ ਕਰ ਲਿਆ ਸਾਡੇ ਸਰੋਵਰ ਵਿੱਚ ਸਾਡਾ ਤੇ ਸਰੋਵਰ ਪਿੱਟਿਆ ਗਿਆ ਪੀਲੜੀ ਨੂੰ ਉੱਥੋਂ ਧੱਕੇ ਮਾਰ ਕੇ ਕੱਢ ਦਿੱਤਾ ਐਸੀ ਖੇਡ ਵਰਤੀ ਸਰੋਵਰ 'ਚ ਕਿਰਮ ਚੱਲ ਪਏ ਆਖੋ ਧੱਕੇ ਪਏ ਉਸ ਭਗਤਣੀ ਨੂੰ ਤੇ ਕਿਰਮ ਤੇ ਚੱਲਣਾ ਹੀ ਸੀ ਗੁਰਮੁਖੋ ਬਸ ਫਿਰ ਜਦੋਂ ਕਿਰਮ ਚੱਲੇ ਬੜੀਆਂ ਅਰਦਾਸਾਂ ਕਰਨ ਬੜੇ ਜੱਗ ਕਰਨ ਬੜੇ ਗੁਰਮੁਖੋ ਉਹਨਾਂ ਨੇ ਹਵਨ ਕੀਤੇ ਹਵਨ ਪਰ ਨਾ ਗੱਲ ਬਣੀ ਉਹ ਸਰੋਵਰ ਉਦਾਂ ਹੀ ਸਾਫ਼ ਹੀ ਨਾ ਹੋਵੇ ਉਹਦਾ ਜਲ ਉਹਦੇ 'ਚ ਕੀੜੇ ਚੱਲ ਪਏ ਉਹਦੇ 'ਚ ਇਸ਼ਨਾਨ ਨਹੀਂ ਸੀ ਕਰ ਸਕਦੇ ਫਿਰ ਸਾਰਿਆਂ ਨੇ ਵਿਉਂਤ ਬਣਾਈ ਕਹਿੰਦੇ ਰਾਮ ਜੀ ਤ੍ਰੇਤੇ ਯੁੱਗ ਦੇ ਅਵਤਾਰ ਨੇ ਉਹਨਾਂ ਕੋਲ ਚੱਲੋ ਫਿਰ ਰਾਮ ਜੀ ਕੋਲ ਗਏ ਕਹਿੰਦੇ ਜੀ ਪੰਪਾ ਸਰ ਤੇ ਆਓ ਉਹਨਾਂ ਨੇ ਟਾਈਮ ਦੇ ਦਿੱਤਾ ਇਸ ਦਿਨ ਆਵਾਂਗੇ ਸਰੋਵਰ ਚ ਤੁਸੀਂ ਚਰਨ ਪਾਓ ਪਵਿੱਤਰ ਹੋਵੇ ਉਹਦਾ ਤੇ ਸਰੋਵਰ ਚ ਕਿਰਮ ਚੱਲ ਪਏ। ਗੁਰਮੁਖੋ ਜਦੋਂ ਰਾਮ ਜੀ ਦਾ ਆਉਣਾ ਸੁਣਿਆ ਤੇ ਇਸ ਗੱਲ ਦਾ ਪਤਾ ਸੋਏ ਲੱਗੀ ਪੀਲੀ ਨੂੰ। ਸਭ ਨੇ ਆਪੋ ਆਪਣੇ ਆਸ਼ਰਮ ਬੜੇ ਸਜਾਏ, ਬੜੀਆਂ ਕਲੀਆਂ ਕੀਤੀਆਂ, ਬੜੇ ਲੇਪ ਕੀਤੇ, ਕੱਚੇ ਹੀ ਹੁੰਦੇ ਸੀ। ਪੀਲੀ ਨੇ ਆਪਣੀ ਕੁਟੀਆ ਵੀ ਸਜਾਈ, ਸਾਰਿਆਂ ਨੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਵਾਏ। ਪੀਲਣੀ ਕੋਲ, ਗਰੀਬਣੀ ਕੋਲ ਕੀ ਸੀ, ਇਹ ਗਈ ਬੇਰ ਤੋੜਨ ਵਾਸਤੇ, ਜੰਗਲ ਵਿੱਚ ਗਈ, ਬੇਰੀਆਂ ਦੇ ਬੇਰ ਤੋੜੇ, ਜਿਹੜਾ ਮਿੱਠਾ ਹੋਇਆ ਕਰੇ ਇੱਕ ਪਾਸੇ, ਮੂੰਹ ਨਾਲ ਚੱਖ ਕੇ ਵੇਖਿਆ ਕਰੇ ਖੱਟਾ ਇੱਕ ਪਾਸੇ, ਪ੍ਰੇਮ ਚ ਚੇਤਾ ਹੀ ਭੁੱਲ ਗਿਆ ਵੀ ਤੇ ਜੂਠੇ ਹੋ ਗਏ। ਖੱਟੇ ਸੁੱਟੀ ਜਾਏ ਮਿੱਠੇ ਰੱਖੀ ਜਾਏ, ਖੱਟੇ ਸੁੱਟੀ ਜਾਏ ਮਿੱਠੇ ਰੱਖੀ। ਜਦੋਂ ਗੁਰਮੁਖੋ ਰਾਮ ਜੀ ਦੇ ਆਉਣ ਦਾ ਸਮਾਂ ਹੋਇਆ, ਉਹ ਕੱਲੇ ਕੱਲੇ ਆਸ਼ਰਮ ਕੋਲ ਆਏ, ਪੀਲਣੀ ਬਾਹਰ ਆਈ, ਕਹਿੰਦੇ ਚੱਲ ਅੰਦਰ ਤੂੰ ਉੱਧਰ ਚਲੀ ਜਾ, ਤੂੰ ਨਾ ਸਾਹਮਣੇ ਆਈ, ਮੱਥੇ ਨਾ ਲੱਗ ਜੀ ਰਾਮ ਜੀ ਦੇ। ਪੀਲਣੀ ਅੰਦਰ ਬਹਿ ਗਈ, ਸਭ ਬਾਹਰ ਆਏ। ਉਹ ਜੀਭ ਤੋਂ ਬੋਲਦੇ ਸੀ, ਪੀਲਣੀ ਮਨੋ ਅਰਦਾਸਾਂ ਕਰਦੀ ਸੀ ਦਿਲੋਂ, ਖੁਦਾ ਕਰਤਾ ਹੈ ਮਨਜੂਰ ਦੁਆ ਜਬ ਦਿਲ ਸੇ ਹੋਤੀ ਹੈ, ਮੁਸ਼ਕਲ ਤੋਂ ਯਹੀ ਹੈ ਕਿ ਇਹ ਮੁਸ਼ਕਲ ਸੇ ਹੋਤੀ ਹੈ। ਅਰਦਾਸ ਪ੍ਰਵਾਨ ਹੁੰਦੀ ਹੈ ਜਦੋਂ ਦਿਲੋਂ ਹੋਵੇ, ਪਰ ਮੁਸ਼ਕਲ ਇਹ ਆ ਵੀ ਦਿਲੋਂ ਅਸੀਂ ਅਰਦਾਸਾਂ ਕਰਦੇ ਨਹੀਂ, ਸਾਡੀ ਜੀਭ ਬੋਲਦੀ। ਸਾਰੇ ਰਿਸ਼ੀ ਆਓ ਜੀ, ਰਾਮ ਜੀ ਕਹਿੰਦੇ ਨੇ ਇਹ ਕਿਸ ਕਾ ਆਸ਼ਰਮ ਹੈ, ਕਹਿੰਦੇ ਨੇ ਇਹ ਸੰਨਿਆਸੀਓਂ ਕਾ ਆਸ਼ਰਮ ਹੈ। ਦੂਸਰੇ ਆਸ਼ਰਮ ਵਿੱਚ ਗਏ, ਇਹ ਕਿਸ ਕਾ ਆਸ਼ਰਮ ਹੈ, ਕਹਿੰਦੇ ਜੀ ਇਹ ਵੈਰਾਗੀਓਂ ਕਾ ਆਸ਼ਰਮ ਹੈ। ਫਿਰ ਗਏ, ਇਹ ਕਿਸ ਕਾ ਆਸ਼ਰਮ ਹੈ, ਇਹ ਬ੍ਰਹਮਚਾਰੀਓਂ ਕਾ ਆਸ਼ਰਮ ਹੈ। ਸਾਰੇ ਆਸ਼ਰਮਾਂ ਵਿੱਚ ਗਏ, ਅੰਦਰ ਨਹੀਂ ਵੜੇ। ਪੀਲਣੀ ਦੀ ਕੁਟੀਆ ਅੱਗੇ ਖਲੋ ਕੇ ਜਾਨ ਨਹੀਂ ਸੀ ਦਿੰਦੇ ਰਿਸ਼ੀ, ਪਰ ਚਲੇ ਗਏ ਰਾਮ ਜਾ ਕੇ ਪੀਲਣੀ ਦੀ ਕੁਟੀਆ ਅੱਗੇ ਖਲੋ ਕੇ ਕਹਿੰਦੇ ਨੇ ਇਹ ਕਿਸ ਕਿਸ ਕਾ ਆਸ਼ਰਮ ਹੈ। ਅੰਦਰੋਂ ਆਵਾਜ਼ ਆਈ, ਕਹਿੰਦੇ ਇਹ ਰਾਮ ਕਾ ਆਸ਼ਰਮ ਹੈ। ਕਹਿੰਦੇ ਇਹ ਤੇ ਬਾਕੀ ਦੇ ਤੇ ਮੇਰੇ ਹੈ ਹੀ ਨਹੀਂ, ਇਹ ਕੀ ਹੋਇਆ।
ਸਤਿ ਸ੍ਰੀ ਅਕਾਲ,
ਧਿਆਨ ਦਿਓ ਗੁਰਮੁਖੋ, ਧਿਆਨ ਦਿਓ। ਜਦੋਂ ਇੰਨਾ ਆਖਿਆ ਨਾ ਵੀ ਇਹ ਕਿਸ ਕਾ ਆਸ਼ਰਮ ਹੈ, ਤੋ ਅੱਗੋਂ ਆਵਾਜ਼ ਆਈ ਇਹ ਰਾਮ ਜੀ ਕਾ ਆਸ਼ਰਮ ਹੈ, ਤੇ ਰਾਮ ਜੀ ਕਹਿੰਦੇ ਨੇ ਇਹ ਮੇਰਾ, ਬਾਕੀਆਂ ਨੇ ਤੇ ਕਿਹਾ ਹੀ ਨਹੀਂ ਵੀ ਉਹਦਾ ਕੋਈ ਕਿਸੇ ਦਾ, ਕੋਈ ਕਿਸੇ ਦਾ, ਇਹ ਵਿਰਾਗੀਓਂ ਕਾ ਹੈ, ਇਹ ਸੰਨਿਆਸੀਓਂ ਕਾ ਹੈ, ਬ੍ਰਹਮਚਾਰੀਓਂ ਕਾ ਹੈ, ਪਰ ਇਹ ਆਸ਼ਰਮ ਆ ਜਿਹੜਾ ਰਾਮ ਦਾ ਹੈ, ਇਹ ਘਰ ਸਾਡੇ ਹੀ ਨੇ, ਰੱਬ ਦਾ ਤੇ ਸਮਝਿਆ ਹੀ ਨਹੀਂ ਕਦੇ ਅਸੀਂ। ਜਿੱਦਣ ਉਹਦਾ ਸਮਝਾਂਗੇ, ਉਦਣ ਤੋਂ ਵਾਸਾ ਗੁਰੂ ਨਾਨਕ ਦਾ ਸਾਡੇ ਘਰ ਚ ਹੋ ਜਾਣਾ।
ਸਤਿ ਸ੍ਰੀ ਅਕਾਲ।
ਪੀਲਣੀ ਦੀ ਛੱਪਰੀ ਚ ਚਲੇ ਗਿਆ, ਪੀਲਣੀ ਦੇ ਸਿਰ ਤੇ ਹੱਥ ਰੱਖਿਆ, ਅੱਖਾਂ ਉਹਦੀਆਂ ਬੰਦ ਸੀ, ਕਿਹਾ ਸੀ ਖੋਲ ਅੱਖਾਂ, ਅੱਖਾਂ ਖੋਲੀਆਂ, ਵੈਰਾਗ ਨੇਤਰਾਂ ਵਿੱਚ ਵੈਰਾਗ ਦਾ ਜਲ ਆ ਗਿਆ। ਭੀਲਣੀ ਨੇ ਸ਼ਰਧਾ ਪ੍ਰਗਟਾਈ, ਮੱਥਾ ਟੇਕਿਆ, ਔਰ ਜੋ ਬੇਰ ਲੈ ਕੇ ਆਈ ਸੀ ਜੂਠੇ ਹੀ ਸੀ, ਭਾਵੇਂ ਰਾਮ ਜੀ ਨੇ ਬੜੇ ਪਿਆਰ ਨਾਲ ਛਕੇ। ਫਿਰ ਗੁਰਮੁਖੋ ਇੱਕ ਮੁੱਠੀ ਭਰ ਕੇ ਲਛਮਣ ਨੂੰ ਦਿੱਤੀ, ਕਹਿੰਦੇ ਛਕ ਲੈ। ਲਛਮਣ ਨੇ ਉਸ ਵੇਲੇ ਸੋਚਿਆ ਇਹਦੇ ਜੂਠੇ, ਲਛਮਣ ਨੇ ਵਗਾ ਕੇ ਮਾਰੇ ਬਾਹਰ, ਪਤਾ ਨਹੀਂ ਲੱਗਣ ਦਿੱਤਾ ਰਾਮ ਜੀ ਨੂੰ। ਜਦੋਂ ਰਾਮ ਜੀ ਬਾਹਰ ਆਏ ਨਾ, ਕਹਿੰਦੇ ਲਛਮਣਾ ਬੇਰ ਕਿੱਥੇ ਨੇ, ਚੁੱਪ, ਝੂਠ ਨਹੀਂ ਬੋਲਿਆ, ਚੁੱਪ। ਕਹਿੰਦੇ ਸੁੱਟ ਦਿੱਤੇ ਆ ਨਾ, ਯਾਦ ਰੱਖੀ ਖਾਣੇ ਪੈਣਗੇ, ਆਖੋ ਸਤਨਾਮ। ਫਿਰ ਆਪਾਂ ਬੜੀ ਵਾਰੀ ਲੋਕ ਰਮਾਇਣ ਵੇਖਦੇ ਨੇ, ਕਹਿੰਦੇ ਨੇ ਹਨੂਮਾਨ ਲਿਆਇਆ ਸੀ ਪਹਾੜ ਚੁੱਕ ਕੇ ਸੰਜੀਵਨੀ ਬੂਟੀ, ਉਹ ਸੰਜੀਵਨੀ ਕਾਹਦੀ ਬੂਟੀ ਸੀ, ਉਹ ਤੇ ਉਹੀ ਸੀ ਜਿੱਥੇ ਬੇਰ ਸੁੱਟੇ ਉੱਥੇ ਝਾੜੀਆਂ ਉੱਗੀਆਂ, ਉਹ ਝਾੜੀਆਂ ਦੀਆਂ ਜੜਾਂ ਰਗੜ ਕੇ ਤੇ ਉਹਨੂੰ ਪਿਆਈਆਂ ਸੀ, ਆਖੋ ਸਤਨਾਮ। ਕਹਿੰਦੇ ਇਹ ਨਹੀਂ ਬਚਦਾ ਜਿੰਨਾ ਚਿਰ ਸੰਜੀਵਨੀ ਬੂਟੀ ਨਹੀਂ ਲਿਆਉਂਦੇ। ਹੁਣ ਵਿਚਲੀ ਗੱਲ ਕਿਹੜਾ ਦੱਸੇ ਵੀ ਇਹ ਤੇ ਉਸੇ ਦੇ ਜੂਠੇ ਬੇਰ ਸੀ ਜਿੱਥੇ ਝਾੜੀਆਂ ਉੱਗੀਆਂ, ਉਹੀ ਸੰਜੀਵਨੀ ਬੂਟੀ ਬਣੀ ਫਿਰ ਬਾਅਦ। ਚਲੋ ਇਹ ਇਤਿਹਾਸ ਪੁਰਾਤਨ ਇਤਿਹਾਸ ਤ੍ਰੇਤੇ ਯੁੱਗ ਦਾ ਹੈ, ਪਰ ਮੇਰੇ ਕਹਿਣ ਤੋਂ ਭਾਵ ਕਿ ਭਾਵੇਂ ਤ੍ਰੇਤਾ ਸੀ, ਭਾਵੇਂ ਦੁਆਪਰ ਸੀ, ਭਾਵੇਂ ਕਲਯੁੱਗ ਸਮਾਂ ਅੱਜ ਦਾ ਚੱਲਦਾ, ਮਹਾਰਾਜ ਨੂੰ ਪਿਆਰੇ ਉਹੀ ਲੱਗਦੇ ਨੇ ਜਿੱਥੇ ਪਿਆਰ ਵਾਲੇ ਵਸਦੇ। ਨਹੀਂ ਤੇ ਗੁਰਮੁਖੋ ਚਤੁਰਾਈਆਂ ਵਾਲੇ ਚਲਾਕੀਆਂ ਵਾਲੇ ਸੰਸਾਰ 'ਚ ਬੜੇ ਨੇ, ਉਹਨਾਂ ਦੀ ਕਮੀ ਨਹੀਂ, ਪਰ ਪਿਆਰ ਵਾਲੇ ਉੱਥੇ ਗੋਬਿੰਦ ਭਾਓ ਭਗਤ ਦਾ ਭੁੱਖਾ, ਉੱਥੇ ਪਿਆਰ ਦਾ ਭੁੱਖਾ ਹੈ, ਉੱਥੇ ਪ੍ਰੇਮ ਦਾ ਭੁੱਖ ਹੈ। ਸੋ ਸਤ ਸੰਗਤ ਭੀਲਣੀ ਨੂੰ ਤਰਕਾਰਦੇ ਸੀ ਸਾਰੇ, ਰਾਮ ਜੀ ਗਏ ਸਰੋਵਰ ਚ ਚਰਨ ਪਾਏ ਜਲ ਫੇਰਨਾ ਸਾਫ ਹੋਇਆ। ਕਹਿੰਦੇ ਗੱਲ ਕੀ ਹੈ ਜੀ? ਕਹਿੰਦੇ ਸਾਰੇ ਆਓ ਚਰਨ ਪਾਓ। ਸਾਰੇ ਰਿਸ਼ੀ ਆਏ ਗੱਲ ਫੇਰਨਾ ਬਣੀ, ਲਕਸ਼ਮਣ ਜੀ ਆਏ ਨਾ ਗੱਲ ਬਣੀ। ਕਹਿੰਦੇ ਭੀਲਣੀ ਨੂੰ ਲਿਆਓ, ਰਿਸ਼ੀ ਸਾਰੇ ਹੈਰਾਨ ਕਹਿੰਦੇ ਭੀਲਣੀ ਉਸੇ ਨੂੰ ਲਿਆਓ। ਜਿਉਂ ਹੀ ਭੀਲਣੀ ਨੂੰ ਲਿਆਂਦਾ ਉਹ ਨੇੜੇ ਨਾ ਆਵੇ ਡਰਦੀ, ਮਹਾਰਾਜ ਮੈਨੂੰ ਨਾ ਨੇੜੇ ਕਰੋ ਇਹ ਰਿਸ਼ੀ ਬਹੁਤ। ਕਹਿੰਦੇ ਤੂੰ ਆ ਤੇ ਸਹੀ, ਭੀਲਣੀ ਨੂੰ ਲੱਗ ਕੇ ਬੁਲਾ ਕੇ ਕਹਿੰਦੇ ਇਹਦੇ ਵਿੱਚ ਚਰਨ ਪਾ ਦੇ ਜਰਾ। ਭੀਲਣੀ ਦੇ ਚਰਨ ਪਏ ਤੇ ਉਹ ਜਲ ਪਵਿੱਤਰ ਹੋਇਆ। ਕੀਤਾ ਭਾਵੇਂ ਰਾਮ ਜੀ ਨੇ, ਪਰ ਵਡਿਆਈ ਆਪਣੇ ਭਗਤਾਂ ਨੂੰ ਦਿੱਤੀ। ਸੋ ਗੁਰਮੁਖੋ, ਜਾਤ ਜ਼ੋਰ ਨਹੀਂ ਚੱਲਣਾ ਅੱਗੇ, ਉੱਥੇ ਅਮਲਾਂ ਦੇ ਨਵੇੜੇ ਹੋਣੇ ਆ। ਤੇ ਜਿਹੜਾ ਮਰਜ਼ੀ ਇਤਿਹਾਸ ਪੜ੍ਹ ਕੇ ਵੇਖ ਲਓ, ਹਮੇਸ਼ਾ ਹੀ ਰੱਬ ਦੇ ਪਿਆਰਿਆਂ ਨੇ, ਬੰਦਗੀ ਵਾਲਿਆਂ ਨੇ, ਸਮੇਂਦਿਆਂ ਅਵਤਾਰਾਂ ਨੇ ਗਰੀਬਾਂ ਨੂੰ ਤੇ ਪਿਆਰ ਵਾਲਿਆਂ ਨੂੰ ਨਵਾਜਿਆ। ਗੱਜ ਕੇ ਬੋਲਿਓ, ਗੁਰੂ ਨਾਨਕ ਯਾਰ ਗਰੀਬਾਂ ਦਾ, ਗੁਰੂ ਨਾਨਕ ਯਾਰ ਗਰੀਬਾਂ ਦਾ, ਗੁਰੂ ਨਾਨਕ ਯਾਰ ਗਰੀਬਾਂ ਦਾ, ਗੁਰੂ ਨਾਨਕ ਯਾਰ ਗਰੀਬਾਂ ਦਾ। ਗੱਜ ਕੇ ਉਹ ਦੇਖ ਲਵੋ ਜਵਾਨੇ, ਗੁਰੂ ਨਾਨਕ ਯਾਰ ਗਰੀਬਾਂ ਦਾ, ਗੁਰੂ ਨਾਨਕ ਯਾਰ ਗਰੀਬਾਂ ਦਾ, ਦੇਖ ਲਵੋ ਜਵਾਨੇ, ਗੁਰੂ ਨਾਨਕ ਯਾਰ ਗਰੀਬਾਂ ਦਾ, ਗੁਰੂ ਨਾਨਕ ਯਾਰ ਗਰੀਬਾਂ ਦਾ। ਰੱਜ ਕੇ ਵਾਹ, ਸਭ ਰਿਸ਼ੀਆਂ ਦਾ ਮਾਨ ਤੋੜਿਆ, ਸਭ ਰਿਸ਼ੀਆਂ ਦਾ ਮਾਨ ਤੋੜਿਆ,
ਸਭ ਰਿਸ਼ੀਆਂ ਦਾ ਮਾਨ ਤੋੜਿਆ, ਸਭ ਰਿਸ਼ੀਆਂ ਦਾ ਮਾਨ ਤੋੜਿਆ।
ਝੂਠੇ ਪੈਰ ਢਿੱਲਣੀ ਦੇ ਖਾਤੇ, ਦੁਆਪਰ ਯੁੱਗ ਦੁਆਪਰ ਦਾ ਸਮਾਂ ਆਇਆ।
ਦਰਯੋਧਨ ਤੇ ਛੱਡ ਕੇ ਮੇਰੇ, ਦਰਯੋਧਨ ਤੇ ਛੱਡ ਕੇ ਮੇਰੇ,
ਦਰਯੋਧਨ ਤੇ ਛੱਡ ਕੇ ਮੇਰੇ, ਦਰਯੋਧਨ ਤੇ ਛੱਡ ਕੇ ਮੇਰੇ।
ਉਹ ਬੈਠਾ ਵਿਦਰ ਘਰ ਜਾ ਕੇ, ਰੱਬ ਬੈਠਾ ਵਿਦਰ ਘਰ ਜਾ ਕੇ, ਗੁਰੂ ਨਾਨਕ ਯਾਰ ਗਰੀਬਾਂ ਦਾ, ਗੁਰੂ ਨਾਨਕ ਯਾਰ ਗਰੀਬਾਂ ਦਾ,
ਦੇਖ ਲਓ ਅਜਮਾ ਕੇ, ਗੁਰੂ ਨਾਨਕ ਯਾਰ ਗਰੀਬਾਂ ਦਾ, ਗੁਰੂ ਨਾਨਕ ਯਾਰ ਗਰੀਬਾਂ ਦਾ।
ਦੁਆਪਰ ਵਿੱਚ ਕ੍ਰਿਸ਼ਨ ਜੀ ਬਿਦਰ ਦੀ ਛੱਪਰੀ ਜੀ, ਫਿਰ ਆਇਆ ਕਲਯੁਗ ਦਾ ਸਮਾਂ।
ਮਲਕ ਭਾਗੋ ਦੇ ਛੱਡ ਕੇ ਕੂੜੇ, ਮਲਕ ਭਾਗੋ ਦੇ ਛੱਡ ਕੇ ਕੂੜੇ,
ਮਲਕ ਭਾਗੋ ਦੇ ਛੱਡ ਕੇ ਕੂੜੇ, ਮਲਕ ਭਾਗੋ ਦੇ ਛੱਡ ਕੇ।
ਗੁਰੂ ਨਾਨਕ ਯਾਰ ਗਰੀਬਾਂ ਦਾ।
ਹਮੇਸ਼ਾ ਗਰੀਬਾਂ ਦਾ ਯਾਰ, ਹਮੇਸ਼ਾ ਹੀ ਪਿਆਰ ਕਰਦਾ। ਪਰ ਗੁਰਮੁਖੋ, ਗਰੀਬ ਉਹ ਨਹੀਂ ਜਿਹਦੇ ਕੋਲ ਪਾਟੇ ਹੋਏ ਕੱਪੜੇ ਨੇ ਤੇ ਛਕਣ ਨੂੰ ਪ੍ਰਸ਼ਾਦਾ ਨਹੀਂ। ਇੱਥੇ ਮਨ ਦੀ ਗਰੀਬੀ ਦੀ ਗੱਲ ਆ। ਅਰਬਾਂਪਤੀ ਬਣ ਜਾਓ ਪਰ ਮਨ ਨੀਵਾਂ ਰੱਖੋ। ਮਨ ਵਿੱਚ ਗਰੀਬੀ ਹੋਣੀ ਚਾਹੀਦੀ ਹੈ। ਉਹਨਾਂ ਗਰੀਬਾਂ ਨੂੰ ਸਤਿਗੁਰੂ ਹਮੇਸ਼ਾ ਨਿਵਾਜ ਦਿੰਦੇ। ਕਬੀਰ ਸੰਤਨ ਕੀ ਝੁੰਗੀਆ ਭਲੀ, ਪੱਠ ਕੁਸ਼ਤੀ ਗਾਓ, ਆਗ ਲੱਗੋ ਤੈ ਧੌਲ ਹਰ, ਜਹ ਨਾਹੀ ਹਰ ਕੋ ਨਾਓ। ਉਹ ਮਹਿਲ ਅੱਗ ਲੱਗੇ ਉਹਨਾਂ ਮਹਿਲਾਂ ਨੂੰ ਜਿੱਥੇ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਨਹੀਂ। ਜੇ ਨਾਮ ਨਹੀਂ, ਸਿਮਰਨ ਨਹੀਂ, ਬੰਦਗੀ ਨਹੀਂ, ਵੱਡੇ ਵੱਡੇ ਮਹਿਲ ਵੀ ਸੋਹਣੇ ਨਹੀਂ ਲੱਗਦੇ। ਕਬੀਰ ਸਾਹਿਬ ਕਹਿੰਦੇ ਨੇ ਉਹਨਾਂ ਮਹਾਤਮਾ ਦੀਆਂ, ਬੰਦਗੀ ਕਰਨ ਵਾਲਿਆਂ ਦੀਆਂ ਚੁਗੀਆਂ ਛੱਪਰੀਆਂ ਹੀ ਸੁਹਾਵਣੀਆਂ ਨੇ, ਉਹਨਾਂ ਚੋਂ ਨੂਰ ਵਰਦਾ। ਆਖੋ ਸਤਨਾਮ। ਸੋ ਗੁਰਮੁਖੋ, ਕਬੀਰ ਸਾਹਿਬ ਫਿਰ ਅਗਲੇ ਸਲੋਕ ਵਿੱਚ ਬਖਸ਼ਿਸ਼ ਕਰਦੇ ਨੇ। ਕਬੀਰ ਸੰਤ ਮੂਏ ਕਿਆ ਰੋਈਏ, ਜੋ ਆਪਣੇ ਗ੍ਰਹਿ ਜਾਏ, ਰੋਵੋ ਸਖਤ ਬੋਪਰੇ, ਜੋ ਹਟੈ ਹਾਟ ਬਕਾਏ। ਕਹਿੰਦੇ ਨੇ ਰੱਬ ਦੇ ਪਿਆਰੇ, ਬੰਦਗੀ ਕਰਨ ਵਾਲੇ ਭਾਵੇਂ ਛੱਪਰੀਆਂ ਚ ਰਹਿੰਦੇ ਹੋਣ, ਸਿਮਰਨ ਕਰਨ ਵਾਲੇ ਹੋਣ, ਜਦੋਂ ਉਹ ਦੁਨੀਆਂ ਵਿੱਚੋਂ ਜਾਣ ਤੇ ਉਹਨਾਂ ਦੇ ਪਿੱਛੋਂ ਰੋਣਾ ਨਹੀਂ ਚਾਹੀਦਾ। ਵੀਰ ਸੰਤ ਮੂਏ ਕਿਆ ਰੋਈਏ, ਜੋ ਆਪਣੇ ਗ੍ਰਹਿ ਜਾਏ। ਉਹ ਆਪਣੇ ਗ੍ਰਹਿ ਅਸਲੀ ਘਰ ਵਿੱਚ ਸੱਚਖੰਡ ਵਿੱਚ ਜਾਂਦੇ ਨੇ। ਸਤਸੰਗ ਜੀ, ਉਹ ਜਿੱਥੋਂ ਆਏ ਹੁੰਦੇ ਨੇ, ਸੂਰਜ ਕਿਰਨ ਮਿਲੀ, ਜਲ ਕਾ ਜਲ ਹੂਆ, ਰਾਮ ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ, ਗੁਰ ਕਿਰਪਾ ਜਹ ਨਰ ਕੋ ਕੀਨੀ, ਤਹਿ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਉੱਥੇ ਜਿੱਥੋਂ ਆਉਂਦੇ ਨੇ ਆਪੇ ਵਿੱਚ ਆਪਣੀ ਜੋਤ ਨੂੰ ਫਿਰ ਉਸ ਪਰਮੇਸ਼ਰ ਦੇ ਨਾਲ ਮਿਲਾ ਲੈਂਦੇ ਨੇ। ਉਹਨਾਂ ਦੇ ਜਾਣ ਪਿੱਛੋਂ ਰੋਣਾ ਨਹੀਂ ਚਾਹੀਦਾ। ਰੋਵੋ ਉਹਨਾਂ ਨੂੰ, ਕਿਹਨਾਂ ਨੂੰ, ਜਿਹੜੇ ਹੱਟੀ ਹੱਟੀ ਵਿਕਦੇ ਫਿਰਦੇ ਨੇ। ਆਖੋ ਸਤਨਾਮ। ਜਿਹੜੇ ਕੋਈ ਦਰ ਛੱਡਦੇ ਹੀ ਨਹੀਂ, ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ, ਉਹਨਾਂ ਨੂੰ ਰੋਵੋ ਜਿਹੜੇ ਦਰ ਦਰ ਫਿਰਦੇ ਨੇ, ਪਰ ਉਹਨਾਂ ਨੂੰ ਨਾ ਰੋਵੋ ਗੁਰਮੁਖੋ, ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲ ਜਾਂਦੇ ਨੇ, ਆਪਣੇ ਅਸਲੀ ਘਰ ਵਿੱਚ ਜਾਂਦੇ ਆ। ਪਰ ਹੁਣ ਇੱਥੇ ਸਵਾਲ ਪੈਦਾ ਹੋਏਗਾ ਕਿ ਕਈ ਰੋਂਦੇ ਨੇ। ਹੁਣ ਆਪਾਂ ਵੀ ਬਰਸੀ ਹੋਵੇ ਮਹਾਂਪੁਰਸ਼ਾਂ ਦੀ, ਜਾਂ ਕਦੇ ਉਹਨਾਂ ਦੀ ਕੋਈ ਗੱਲ ਹੋਵੇ, ਬਰਸੀ ਹੋਵੇ ਨਾ ਹੋਵੇ ਧੱਕੇ ਨਾਲ ਹੀ ਉਹ ਆਪਣੇ ਆਪ ਹੀ ਆਪੇ ਤੋਂ ਬਾਹਰ ਹੋ ਜਾਈਦਾ। ਕੋਸ਼ਿਸ਼ ਕਰੀਦੀ ਆ ਫਿਰ ਵੀ ਨਹੀਂ ਰੁਕਦਾ, ਅੱਖਾਂ ਚੋਂ ਪਾਣੀ ਆ ਜਾਂਦਾ। ਜੇ ਅੰਦਰ ਵੈਰਾਗ ਪਿਆਰ ਹੋਵੇ ਤੇ ਉਹ ਸਤਸੰਗ ਜੀ ਅੱਖੀਆਂ ਵਿੱਚ ਪਰਬਤ ਛੁੱਪ ਜਾਂਦੇ, ਪਰ ਪ੍ਰੇਮ ਛੁਪਾਇਆ ਨਹੀਂ ਛੁੱਪਦਾ, ਉਹ ਨਹੀਂ ਛੁੱਪਦਾ। ਨਹੀਂ, ਜੋ ਮਰਜ਼ੀ ਹੋ ਜਾ ਭਾਵੇਂ, ਸਤਸੰਗ ਜੀ ਪ੍ਰੇਮ ਛੁਪਾਇਆ ਨਹੀਂ ਜਾਂਦਾ, ਅੱਖਾਂ ਵਿੱਚ ਪਰਬਤ ਛੁੱਪ ਜਾਂਦੇ। ਪਰ ਹੁਣ ਜਿਹੜੇ ਲੋਕ ਰੋਂਦੇ ਨੇ ਉਹ ਕਿਉਂ ਰੋਂਦੇ ਨੇ? ਇੱਕ ਵਾਰੀ ਕਿਸੇ ਪ੍ਰੇਮੀ ਨੇ ਮੈਨੂੰ ਸਵਾਲ ਕੀਤਾ, ਟੈਲੀਫੋਨ ਤੇ ਗੱਲ ਹੋਈ। ਉਹ ਪ੍ਰੇਮੀ ਸਾਰੇ ਤੇ ਨਹੀਂ ਹੁੰਦੇ, ਕੁਛ ਕੁ ਆਦਮੀ ਇਦਾਂ ਦੇ ਹੁੰਦੇ ਨੇ ਵਿੱਚ। ਉਹ ਟਕਸਾਲ ਨਾਲ ਸੰਬੰਧਿਤ ਸੀ, ਭਿੰਡਰਾਂ ਵਾਲੀ ਟਕਸਾਲ। ਹੁਣ ਹਮੇਸ਼ਾ ਹੀ ਅਸੀਂ ਟਕਸਾਲਾਂ ਦਾ ਸਤਿਕਾਰ ਕਰਨੇ, ਔਰ ਉਹਨਾਂ ਮਹਾਂਪੁਰਸ਼ਾਂ ਦੇ ਜੀਵਨ ਤੋਂ ਸੇਧ ਲਈ ਦੀ ਬੜੀ ਵੱਡੀ ਗੱਲ ਨਾ। ਕੋਈ ਸਟੇਜ ਐਸੀ ਨਹੀਂ ਹੋਣੀ ਜਿੱਥੇ ਉਹਨਾਂ ਦਾ ਅਸੀਂ ਨਾਮ ਨਾ ਲਈਏ ਜਾਂ ਉਸ ਸੰਸਥਾ ਦਾ ਅਸੀਂ ਸਤਿਕਾਰ ਨਾ ਕਰੀਏ। ਹਰ ਸੰਸਥਾ ਦਾ ਸਤਿਕਾਰ ਕਰੀਏ। ਉਹ ਪ੍ਰੇਮੀ ਮੈਨੂੰ ਆਖਣ ਲੱਗਾ, ਬਾਬਾ ਜੀ ਤੁਸੀਂ ਇੰਨੀ ਸੰਗਤ ਸੇਧ ਲੈਂਦੀ ਆ, ਅੰਮ੍ਰਿਤ ਛਕਦੇ ਆ, ਤੇ ਅਸੀਂ ਇੱਕ ਕੈਸਟ ਵੇਖੀ ਤੇ ਤੁਸੀਂ ਉਹਦੇ ਚ ਬੜਾ ਰੋ ਰਹੇ। ਸੋ ਮੈਨੂੰ ਆਂਦਾ ਇਹ ਗੁਰਮਤ ਤੋਂ ਉਲਟੇ ਗੱਲ, ਲੋਕ ਹੀ ਸਿੱਖਣਗੇ ਮੈਨੂੰ ਕਹਿੰਦੇ। ਮੈਂ ਕਿਹਾ ਗੱਲ ਸੁਣ ਗੁਰਮੁਖਾ, ਤੂੰ ਕਿੱਥੇ ਰਹਿੰਦਾ? ਕਹਿੰਦਾ ਜੀ ਮੈਂ ਮਹਾਂਪੁਰਸ਼ਾਂ ਦੇ ਉੱਥੇ ਰਿਹਾ ਵਾਂ, ਪੜ੍ਹਿਆ ਵਾਂ। ਮੈਂ ਕਿਹਾ ਤੂੰ ਪੜ੍ਹਿਆ ਤੇ ਜ਼ਰੂਰ ਏ, ਤੂੰ ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ ਜੀਵਨ ਪੜ੍ਹਿਆ? ਕਹਿੰਦਾ ਜੀ ਪੜ੍ਹਿਆ। ਮੈਂ ਕਿਹਾ ਇਹ ਗੱਲ ਸੱਚ ਵੀ ਭਾਈ ਗੁਰਮੁਖ ਸਿੰਘ ਉੜੀਸਾ ਵਾਲੇ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ ਚੀਖਾ ਚ ਛਾਲ ਮਾਰ ਦਿੱਤੀ ਸੀ, ਇਹ ਸੱਚ ਏ? ਕਹਿੰਦਾ ਜੀ ਸੱਚ। ਮੈਂ ਕਿਹਾ ਪ੍ਰੇਮੀਆਂ, ਉਹ ਟਕਸਾਲ ਦਾ ਏਡਾ ਵੱਡਾ ਪਿਆਰ ਵਾਲਾ ਸਿੰਘ, ਤੇ ਮੈਂ ਇਹ ਸੋਚਣਾ ਵਾ, ਮੇਰੀ ਇਹ ਵਿਚਾਰ ਏ ਕਿ ਮੈਂ ਤੇ ਤੂੰ ਅਸੀਂ ਉਹਨੇ ਗੁਰਮਤੀਏ ਨਹੀਂ ਬਣ ਸਕਦੇ ਜਿੰਨਾ ਭਾਈ ਗੁਰਮੁਖ ਸਿੰਘ ਗੁਰਮਤੀਆ ਸੀ। ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ ਗੜਵਈ ਸੀ, ਉਹ ਮਹਾਂਪੁਰਸ਼ਾਂ ਨੂੰ ਪ੍ਰਸ਼ਾਦਾ ਛਕਾਉਂਦਾ ਸੀ, ਉਹ ਮਹਾਂਪੁਰਸ਼ਾਂ ਦੇ ਹਰ ਵੇਲੇ ਨੇੜੇ ਰਹਿੰਦਾ ਸੀ। ਨਾ ਤੂੰ ਏਡਾ ਗੁਰਮਤੀਆ ਨਾ ਮੈਂ, ਉਹ ਤੇ ਗੁਰਮੁਖ ਪਿਆਰਿਆ ਮਹਾਂਪੁਰਸ਼ਾਂ ਦੇ ਨਾਲ ਹੀ ਚਿਖਾ ਚ ਛਾਲ ਮਾਰ ਕੇ ਅਸੀਂ ਆਖੋ ਸਤਨਾਮ। ਤੂੰ ਉਹਨਾਂ ਰੋਣਾ ਨਹੀਂ ਚਾਹੀਦਾ। ਉਸ ਵੇਲੇ ਉਹ ਚੁੱਪ ਕਰ ਗਿਆ, ਕਹਿੰਦਾ ਬਾਬਾ ਜੀ ਗਲਤੀ ਹੋ ਗਈ, ਮੈਂ ਧਿਆਨ ਚ ਨਹੀਂ ਲਿਆਂਦੀ ਗੱਲ। ਮੈਂ ਕਿਹਾ ਐਸਾ ਨਹੀਂ, ਉਹ ਪਿਆਰ ਸੀ, ਇਹਦਾ ਮਤਲਬ ਕੀ ਵੀ ਮਹਾਂਪੁਰਸ਼ਾਂ ਨੇ ਆਪਣੇ ਨਾਲ ਜੋੜਿਆ ਸੀ ਉਹਨੂੰ, ਉਹਨੇ ਛਾਲ ਮਾਰੀ, ਉਹਦਾ ਪਿਆਰ ਸੀ ਮਹਾਂਪੁਰਸ਼ਾਂ ਦੇ ਨਾਲ। ਗੁਰਮੁਖੋ ਇਹ ਪਿਆਰ ਦੀ ਖੇਡ ਅਨੋਖੀ ਹੁੰਦੀ ਹੈ, ਪ੍ਰੇਮ ਵਿੱਚ ਨੇਮ ਨਹੀਂ ਹੁੰਦਾ, ਸ਼ਰ੍ਹਾ ਹੈ, ਸ਼ਰ੍ਹਾ ਰਹਿਤ, ਸ਼ਰ੍ਹਾ ਇੱਕ ਮਰਿਆਦਾ। ਪਰ ਗੁਰਮੁਖੋ ਜਦੋਂ ਬੁੱਧੀ ਦੇ ਤਲ ਤੋਂ ਉੱਚੇ ਉੱਠ ਜਾਈਏ ਨਾ, ਬੰਦਗੀ ਸਿਮਰਨ ਕਰਨ ਲੱਗ ਜਾਈਏ ਤੇ ਸ਼ਰ੍ਹਾ ਜਿਹੜੀ ਆ ਉਹ ਥੱਲੇ ਰਹਿ ਜਾਂਦੀ। ਪਰ ਸ਼ਰ੍ਹਾ ਜ਼ਰੂਰ ਆ, ਰਾਹ ਹੈ ਇੱਕ, ਪਰ ਜਦੋਂ ਇਹਦੇ ਤੋਂ ਉੱਪਰ ਦੀ ਗੱਲ ਹੋ ਜਾਵੇ ਫਿਰ ਪ੍ਰੇਮ ਵਿੱਚ ਨੇਮ ਨਹੀਂ ਹੁੰਦਾ। ਆਖੋ ਸਤਨਾਮ। ਪ੍ਰੇਮ ਚ ਨੇਮ ਨਹੀਂ ਹੁੰਦਾ। ਤੇ ਬਾਕੀ ਅਸੀਂ ਉਹਨਾਂ ਨੂੰ ਨਹੀਂ ਰੋਂਦੇ ਵੀ ਉਹਨਾਂ ਦਾ ਕੀ ਬਣੇਗਾ। ਹੁਣ ਕਈ ਲੋਕ ਰੋਂਦੇ ਨੇ ਵੀ ਇਹ ਮਰ ਗਿਆ ਜੀ, ਇਹਨੇ ਕੁਝ ਵੇਖਿਆ ਨਹੀਂ, ਇਹ ਮਰ ਗਿਆ ਜੀ, ਇਹ ਬੱਚੇ ਬੱਚੇ ਕਿਵੇਂ ਪਲਣਗੇ, ਰੋਂਦੇ ਨੇ। ਇਹਦੀ ਘਰਵਾਲੀ ਦਾ ਕੀ ਬਣੇਗਾ, ਇਹਦੀ ਮਾਂ ਦਾ ਕੀ ਬਣੇਗਾ, ਇਹਦੇ ਪਿਓ ਦਾ ਕੀ ਬਣੇਗਾ। ਲੋਕ ਰੋਂਦੇ ਨੇ ਬੱਚਿਆਂ ਨੂੰ ਵੇਖ ਕੇ ਜ਼ਿਆਦਾ ਰੋਂਦੇ ਨੇ ਮਰਨ ਵਾਲੇ ਨਾਲੋਂ। ਮਰਿਆ ਤੇ ਜਿਹੜਾ ਪਿਆ ਹੁੰਦਾ ਉਹ ਤੇ ਹੈ ਹੀ ਆ, ਉਹਦੇ ਬੱਚਿਆਂ ਨੂੰ ਰੋਂਦਿਆਂ ਨੂੰ ਵੇਖ ਕੇ ਬਹੁਤਾ ਰੋਣਗੇ। ਪਰ ਗੁਰਮੁਖੋ ਅਸੀਂ ਉਹਨਾਂ ਮਹਾਂਪੁਰਸ਼ਾਂ ਨੂੰ ਨਹੀਂ ਰੋਂਦੇ, ਉਹ ਤੇ ਵਾਹਿਗੁਰੂ ਪਰਮੇਸ਼ਰ ਦੇ ਦੇਸ਼ ਵਿੱਚ ਚਲੇ ਗਏ ਆ, ਉਹ ਤੇ ਆਪਣੇ ਦੇਸ਼ ਵਿੱਚ ਚਲੇ ਗਏ ਆ। ਅਸੀਂ ਰੋਂਦੇ ਆ ਆਪਣੇ ਕਰਮਾਂ ਨੂੰ ਵੀ ਹੁਣ ਉਹ ਬਚਨ ਨਹੀਂ ਲੱਭਣੇ। ਆਖੋ ਸਤਨਾਮ। ਹੁਣ ਉਹ ਦਰਸ਼ਨ ਨਹੀਂ ਹੋਣੇ ਆਪਣੇ ਕਰਮਾਂ ਨੂੰ ਰੋਈਦਾ, ਨਾ ਕਿ ਉਹਨਾਂ ਨੂੰ। ਉਹ ਤੇ ਚਲੇ ਗਏ, ਉਹ ਤੇ ਜਿਉਂਦੇ ਹੀ ਮੁਕਤ ਸਨ, ਉਤੇ ਸਾਧ ਸੰਗਤ ਜੀ ਜਿਉਂਦੇ ਵੀ ਮੁਕਤ ਸਨ। ਜਾਣ ਤੋਂ ਬਾਅਦ ਵੀ ਸਰੀਰ ਦਾ ਮਰਨਾ ਮਰਨਾ ਨਹੀਂ ਹੁੰਦਾ, ਮੌਤ ਤੇ ਅਸਲ ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਦੀ ਜ਼ਮੀਰ ਮਰ ਜਾਂਦੀ, ਅਸਲੀ ਮੌਤ ਤੇ ਉਹਨਾਂ ਦੀ। ਅਗਲੇ ਸਲੋਕਾਂ ਚ ਆਉਣਾ ਗੁਰਮੁਖ। ਸੋ ਇਸ ਕਰਕੇ ਰੱਬ ਦੇ ਪਿਆਰੇ ਤੇ ਦੁਨੀਆਂ ਵਿੱਚੋਂ ਜਾਂਦੇ ਹੀ ਨਹੀਂ ਕਦੇ, ਪਹਿਲਾਂ ਦੁਨੀਆਂ ਵਿੱਚ ਵੱਸਦੇ ਨੇ ਫਿਰ ਸਾਡੇ ਦਿਲਾਂ ਚ ਵੱਸਦੇ ਨੇ। ਦੁਨੀਆਂ ਮਰਦੀ ਆ ਪਰ ਬੰਦਗੀ ਵਾਲੇ ਸੰਤ ਨਹੀਂ ਮਰਦੇ। ਉਹ ਚੋਲਾ ਪਾਇਆ ਹੋਵੇ ਭਾਵੇਂ ਨਾ ਪਾਇਆ ਹੋਵੇ, ਗੱਲ ਵਸਤਰਾਂ ਦੀ ਚੋਲਿਆਂ ਦੀ ਨਹੀਂ, ਗੱਲ ਬੰਦਗੀ ਦੀ ਆ, ਗੱਲ ਸ਼ਾਂਤੀ ਦੀ ਆ। ਤਿੰਨ ਗੁਣ ਹੋਣ ਤੇ ਫਿਰ ਸੰਤ ਬਣਦਾ, ਸੱਸਾ ਉੱਤੇ ਟਿੱਪੀ ਤੇ ਫਿਰ ਲੱਗਦਾ ਤੱਤਾ। ਸੱਸੇ ਤੋਂ ਭਾਵ ਹੈ ਸਿਮਰਨ, ਉੱਤੇ ਜਿਹੜੀ ਟਿੱਪੀ ਆ ਉਹ ਹੈ ਨੰਨਾ ਬੋਲਦੀ ਆ। ਸੰਤ ਕਹਿੰਦੇ ਆ ਨਾ ਆਪਾਂ, ਬਿੰਦੀ ਲੱਗਦੀ ਆ, ਟਿੱਪੀ ਲੱਗਦੀ ਉੱਤੇ, ਉਸ ਸੰਤ ਤਾਂ ਹੀ ਬਣਦਾ, ਨਹੀਂ ਤੇ ਸੱਤ ਬਣ ਜਾਏਗਾ। ਸੱਤ ਉੱਤੇ ਬਿੰਦੀ ਲੱਗਦੀ ਹੈ, ਸੱਤ ਬਣ ਜਾਏਗਾ ਉੱਤੇ ਬਿੰਦੀ ਲੱਗਣ ਕਰਕੇ ਸੰਤ ਬਣ, ਟਿੱਪੀ ਲੱਗਣ ਕਰਕੇ ਸੰਤ ਬਣ ਜਾ, ਅਧਿਕ ਪਾ ਦਿਓ ਸੱਤ ਬਣ ਜਾ। ਉਹ ਸੱਤ ਨਹੀਂ ਉਹ ਸੰਤ, ਤੇ ਉਹ ਜਿਹੜੀ ਟਿੱਪੀ ਆ ਬਿੰਦੀ ਆ, ਟਿੱਪੀ ਲੱਗਦੀ ਆ ਉਹਨੂੰ ਬੋਲਦੇ ਨੰਨਾ। ਸੱਸੇ ਤੋਂ ਭਾਵ ਆ ਸਿਮਰਨ, ਉੱਪਰ ਲੱਗੀ ਹੋਈ ਟਿੱਪੀ ਤੋਂ ਭਾਵ ਹੈ ਨੰਨਾ, ਨੰਨੇ ਤੋਂ ਭਾਵ ਹੈ ਨਿਮਰਤਾ, ਤੇ ਪਿੱਛੇ ਜਿਹੜਾ ਤੱਤ ਹੈ ਉਹਦਾ ਅਰਥ ਹੈ ਤਿਆਗ। ਸਿਮਰਨ, ਨਿਮਰਤਾ ਤੇ ਤਿਆਗ, ਜਿਹਦੇ ਵਿੱਚ ਤਿੰਨੇ ਗੁਣ ਹੋਣ ਉਹ ਸੰਤ ਹੁੰਦਾ। ਖੁਸ਼ਸਨਾਮ। ਜਿਹੜਾ ਜ਼ਮੀਨਾਂ ਨੂੰ ਜੱਫੇ ਮਾਰ ਕੇ ਬਹਿ ਜਾਏ ਉਹ ਸੰਤ ਨਹੀਂ ਹੁੰਦਾ, ਜਿਹਦੇ ਜ਼ਮੀਨਾਂ ਪਿੱਛੇ ਕੇਸ ਚੱਲਦੇ ਹੋਣ ਉਹ ਸੰਤ ਨਹੀਂ ਹੁੰਦਾ। ਜਿਹੜਾ ਆਖੇ ਵੀ ਆਹ ਤੇ ਮੇਰਾ ਹੀ ਹੈ ਜੀ, ਇਹ ਮੈਂ ਛੱਡਣਾ ਹੀ ਨਹੀਂ ਜੀ, ਉਹ ਸਾਧੂ ਨਹੀਂ ਹੋ ਸਕਦਾ। ਸੰਤ ਉਹ ਹੈ ਜਿਹਦੇ ਵਿੱਚ ਇਹ ਤਿੰਨੇ ਗੁਣ ਹੋਣ। ਜਿੱਥੇ ਝਗੜਾ ਹੋਵੇ, ਜਿੱਥੇ ਲੜਾਈ ਹੋਵੇ, ਉਹ ਸਾਧੂ ਰੱਬ ਦੇ ਪਿਆਰੇ ਪਾਸੇ ਹਟ ਜਾਂਦੇ ਨੇ। ਉਹ ਕਹਿੰਦੇ ਇਹਨਾਂ ਗੱਲਾਂ ਤੋਂ ਅਸੀਂ ਕੀ ਲੈਣਾ। ਆਖੋ ਸਤਨਾਮ। ਇਹ ਮੈਂ ਬੜੀ ਵਾਰੀ ਆ ਕੌਰਜੀ ਵਾਲੇ ਪਿੰਡ ਦੀ ਉਦਾਹਰਣ ਬੜੀ ਵਾਰੀ ਦਿੱਤੀ, ਇੱਥੇ ਸਾਡੇ ਸਿੰਘ ਸਜਾਵਟ ਕਰਦੇ ਨੇ ਸਾਰੀ, ਉਹ ਕੌਰਜੀ ਵਾਲੇ ਦੇ ਨੇੜੇ ਮਹਾਂਪੁਰਖ ਰਹਿੰਦੇ ਬਾਬਾ ਬਿਸ਼ਨ ਸਿੰਘ ਰੌਣੀ ਵਾਲੇ, ਤੇ ਉਹਨਾਂ ਮਹਾਂਪੁਰਸ਼ਾਂ ਨੂੰ ਪਿੰਡ ਦਿਆਂ ਨੇ ਪਹਿਲਾਂ ਤੇ ਆਖਿਆ ਜੀ ਬਣਾਓ ਡੇਰਾ, ਅਸਥਾਨ ਬਣਾ ਲਿਆ। ਜਦੋਂ ਚੜਾਵਾ ਚੜਨ ਲੱਗ ਗਿਆ ਫਿਰ ਲੱਗ ਪਏ ਰੌਲਾ ਪਾਉਣ, ਕਹਿੰਦੇ ਹੁਣ ਕਮੇਟੀ ਬਣਨੀ ਚਾਹੀਦੀ, ਜੇ ਹੁੰਦਾ ਹਰ ਥਾਂ ਤੇ ਹੀ ਇਹ ਝਗੜਾ। ਤੇ ਮਹਾਂਪੁਰਸ਼ ਕਹਿੰਦੇ ਭਾਈ ਤੁਸੀਂ ਸਾਂਭੋ, ਅਸੀਂ ਚੱਲਦੇ ਹਾਂ, ਸਾਧੂ ਚੱਲਦੇ ਭਰੇ ਨਗਰੀ ਵਸਦੀ ਭਲੀ। ਮਹਾਂਪੁਰਸ਼ ਚਲੇ ਗਏ, ਸੰਗਤ ਕਹਿੰਦੀ ਮੱਥਾ ਗੁਰੂ ਸਾਹਿਬ ਨੂੰ ਟੇਕਣਾ ਸੀ, ਆਪਣੇ ਪਿੰਡ ਟੇਕ ਲਾਂਗੇ। ਸੰਗਤ ਆਉਣੋਂ ਹਟ ਗਈ ਤੇ ਹੁਣ ਕਿੱਥੇ ਚੜਾਵੇ, ਰੌਣਕਾਂ ਵੀ ਗਈਆਂ ਨਾਲ। ਫਿਰ ਗੁਰਮੁਖੋ ਮਰਦ ਦੇ ਸਰੂਪ ਛੱਡੇ ਉਹਨਾਂ ਨੇ, ਹੋਰ ਗੁਰਦੁਆਰਿਆਂ ਵਿੱਚ ਪਟਿਆਲੇ ਛੱਡ ਆਏ, ਫਿਰ ਉਹ ਡੇਰੇ ਨੂੰ ਉਹਨਾਂ ਦੇ ਅਸਥਾਨ ਨੂੰ ਫਿਰ ਲੋਕ ਗੱਡੇ ਭਰ ਭਰ ਕੇ ਇੱਟਾਂ ਉਦੇੜ ਉਦੇੜ ਕੇ ਲੈ ਗਏ, ਉਦੇੜ ਕੇ ਲੈ ਗਏ ਇੱਟਾਂ ਸਾਰੀਆਂ। ਦਰਬਾਰ ਸਾਹਿਬ ਬਣਿਆ ਸੀ, ਸਭ ਕਮਰੇ ਬਣੇ ਸੀ, ਤੇ ਕੌਰ ਜੀ ਵਾਲੇ ਪਿੰਡ ਦੇ ਵਿੱਚੋਂ ਪਰਿਵਾਰ ਇੱਕ ਆਇਆ ਸੀ, ਕਿਸੇ ਦੇ ਮਨ ਚ ਸ਼ੰਕਾ ਹੋਵੇ ਉਹ ਜਾ ਕੇ ਪੁੱਛ ਸਕਦਾ। ਉਹ ਇੱਥੇ ਆ ਕੇ ਰੋ ਕੇ ਕਹਿੰਦੇ ਸੀ ਬਾਬਾ ਜੀ ਕੋਈ ਅਰਦਾਸ ਕਰੋ। ਮੈਂ ਕਿਹਾ ਕੀ? ਕਹਿੰਦੇ ਜਿਹੜਾ ਮਰਦਾ ਪਾਗਲ ਹੋ ਕੇ ਆਖੋ ਸਤਨਾਮ। ਕਹਿੰਦੇ ਪਤਾ ਨੀ ਕੀ ਖੇਡ ਵਰਤ ਗਈ ਹੈ, ਕੀ ਭਾਣਾ ਵਰਤਿਆ। ਮੈਂ ਇਹਨਾਂ ਨੂੰ ਅਰਜ ਕੀਤੀ, ਮੈਂ ਕਿਹਾ ਸਾਧੂ ਮਹਾਂਪੁਰਸ਼ਾਂ ਨੂੰ ਤੁਸੀਂ ਇੱਕ ਪਾਸੇ ਕਰ ਦਿੰਦੇ ਆ, ਪਰ ਤੁਸੀਂ ਗੁਰੂ ਸਾਹਿਬ ਦੀ ਬੇਅਦਬੀ ਕੀਤੀ, ਤੁਸੀਂ ਸਤਿਗੁਰਾਂ ਦੀ ਬੇਅਦਬੀ ਕੀਤੀ। ਉੱਥੇ ਇੰਨੀ ਸੰਗਤ ਲਾਹਾ ਲੈਂਦੀ ਸੀ, ਤੁਸੀਂ ਬਰਦਾਸ਼ਤ ਨਹੀਂ ਕਰ ਸਕੇ, ਲੋਭ ਕੀਤਾ, ਮਾਇਆ ਦਾ ਲਾਲਚ ਕੀਤਾ। ਹੁਣ ਤੱਕ ਉਹ ਰੋਂਦੇ ਨੇ, ਜਿੰਨੀਆਂ ਜਿੰਨੀਆਂ ਕਿਸੇ ਦੀਆਂ ਕੰਧਾਂ 'ਚ ਇੱਟਾਂ ਲੱਗੀਆਂ ਨੇ ਨਾ, ਉਹ ਉਦੋਂ ਵੱਧ ਡਬਲ ਕਰ ਕਰਕੇ ਉਹਨਾਂ ਨੇ ਗੁਰਦੁਆਰਿਆਂ 'ਚ ਦਿੱਤੀਆਂ ਨੇ ਵੀ ਸਾਡਾ ਭਲਾ ਹੋ ਜਾਏ, ਅਸੀਂ ਗਲਤੀ ਕੀਤੀ ਆ। ਆਪਣੇ ਨੇੜੇ ਵੇਖੋ ਜੀ ਵਾਲਾ, ਉੱਥੇ ਨੇੜੇ ਅਸਥਾਨ ਕਈ ਏਕੜ 'ਚ ਬਣਿਆ ਹੋਇਆ ਸੀ, ਕਈ ਕਿੱਲਿਆਂ 'ਚ ਐਡਾ ਵੱਡਾ ਅਸਥਾਨ ਸੀ। ਪਰ ਮੈਂ ਕਹਿੰਦਾ ਉਹ ਸਨ ਅਸਲੀ ਸੰਤ। ਤੱਤਾ ਜਿਹੜਾ ਪਿੱਛੇ ਲੱਗਾ ਉਹਦਾ ਅਰਥ ਤਿਆਗ, ਤਿਆਗੀ ਹੋਣਾ ਚਾਹੀਦਾ ਸਾਧੂ। ਤੇ ਤਿਆਗ ਸਿੱਖਿਆ ਕਿੱਥੋਂ ਆ? ਮਹਾਂਪੁਰਸ਼ਾਂ ਨੇ, ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਤੋਂ, ਜਿਨ੍ਹਾਂ ਨੇ ਅਨੰਦਪੁਰ ਸਾਹਿਬ ਛੱਡਣ ਲੱਗਿਆਂ ਦੇਰ ਨਹੀਂ ਲਾਈ। ਆਖੋ ਸਤਨਾਮ। ਮਹਾਰਾਜ ਨੇ ਆਖਿਆ ਚੰਗ ਸਾਂਭੋ ਭਾਈ, ਛੱਡ ਦਿੱਤਾ ਸਾਰਾ ਕੁਛ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਛੱਡ ਦਿੱਤਾ, ਤੇ ਮੁੜ ਕੇ ਅਨੰਦਪੁਰ ਸਾਹਿਬ ਆਉਣਾ ਚਾਹੁੰਦੇ ਆ ਸਕਦੇ ਸੀ, ਪਰ ਨਹੀਂ ਆਏ। ਸੋ ਇਸ ਕਰਕੇ ਤਿਆਗ ਦੀ ਭਾਵਨਾ ਵਿੱਚ ਜ਼ਰੂਰ ਹੋਣੀ ਚਾਹੀਦੀ ਹੈ ਸਤਸੰਗਤ ਜੀ, ਫਿਰ ਹੀ ਆਨੰਦ ਆਉਂਦਾ, ਫਿਰ ਹੀ ਅਸਲੀ ਗੱਲ ਹੈ। ਸੋ ਦੁਨੀਆਂ ਦੇ ਲੋਕਾਂ ਦੇ ਝਗੜੇ ਹਨ, ਰੱਬ ਦੇ ਪਿਆਰੇ ਲਾਂਭੇ ਹੋ ਜਾਂਦੇ ਨੇ। ਸਾਂਭੋ ਆਪਣੀ ਜ਼ਮੀਨ, ਅਸੀਂ ਇਹਨਾਂ ਤੋਂ ਕੀ ਲੈਣਾ? ਇਹ ਜ਼ਮੀਨਾਂ ਸਾਧੂ ਨੂੰ ਮੋਹ ਨਹੀਂ ਜਕੜ ਨਹੀਂ ਸਕਦੀਆਂ, ਇਹ ਕੁਛ ਵੀ ਨਹੀਂ। ਜਿਸ ਗੱਲ ਦਾ ਗਿਆਨ ਨਾ ਆਇਆ ਤੇ ਫਿਰ ਉਹ ਸਾਧੂ ਹੀ ਕਾਹਦਾ ਹੋਇਆ, ਜਿਹੜਾ ਜਕਵੇ ਵੀ ਇਹ ਮੇਰਾ ਹੀ ਹੈ ਜੀ। ਲੋਕਾਂ ਨੂੰ ਤੇ ਆਪਾਂ ਕਹਿੰਦੇ ਹਾਂ ਵੀ ਇਹਦੇ ਤੋਂ ਉੱਪਰ ਉੱਠੋ, ਫਿਰ ਇਹ ਚੀਜ਼ਾਂ ਦਾ ਮੋਹ ਨਹੀਂ, ਇਹ ਝਗੜੇ ਨਹੀਂ। ਲੋਕ ਤੇ ਵੱਟ ਮਾੜੀ ਜੀ ਇੱਧਰ ਦੀ ਇੱਧਰ ਹੋ ਜਾਏ ਉੱਥੇ ਕਤਲ ਹੋ ਜਾਂਦੇ, ਪਰ ਰੱਬ ਦੇ ਪਿਆਰੇ ਇਹਨਾਂ ਗੱਲਾਂ ਵਿੱਚ ਇਹਨਾਂ ਗੱਲਾਂ ਵਿੱਚ ਨਹੀਂ ਆਉਂਦੇ। ਸੋ ਸਤਸੰਗਤ ਜੀ, ਦੁਨੀਆ ਮਰਦੀ ਆ, ਗੱਲ ਮੈਂ ਕਰਦਾ ਸਰ, ਸੰਤ ਕੋਈ ਵੀ ਹੋ ਸਕਦਾ।
ਇਹ ਦੁਨੀਆ ਮਰਦੀ ਹੈ, ਸੰਤ ਨਹੀਂ ਮਰਦੇ, ਸੰਤ ਨਹੀਂ ਮਰਦੇ। ਇਹ ਦੁਨੀਆ ਮਰਦੀ ਹੈ, ਸੰਤ ਨਹੀਂ ਮਰਦੇ, ਸੰਤ ਨਹੀਂ ਮਰਦੇ। ਇਹ ਦੁਨੀਆ ਮਰਦੀ ਹੈ, ਸੰਤ ਨਹੀਂ ਮਰਦੇ, ਸੰਤ ਨਹੀਂ ਮਰਦੇ। ਇਹ ਦੁਨੀਆ ਮਰਦੀ ਹੈ, ਸੰਤ ਨਹੀਂ ਮਰਦੇ, ਸੰਤ ਨਹੀਂ ਮਰਦੇ। ਦੁਨੀਆ ਮਰਦੀ ਹੈ, ਸੰਤ ਨਹੀਂ ਮਰਦੇ, ਸੰਤ ਨਹੀਂ ਮਰਦੇ। ਇਹ ਦੁਨੀਆ ਮਰਦੀ ਹੈ, ਸੰਤ ਨਹੀਂ ਮਰਦੇ, ਸੰਤ ਨਹੀਂ ਮਰਦੇ।
ਇਹ ਦੁਨੀਆ ਮਰਦੀ ਹੈ, ਸੰਤ ਨਹੀਂ ਮਰਦੇ, ਸੰਤ ਨਹੀਂ ਮਰਦੇ। ਇਹ ਦੁਨੀਆ ਮਰਦੀ ਹੈ, ਸੰਤ ਨਹੀਂ ਮਰਦੇ, ਸੰਤ ਨਹੀਂ ਮਰਦੇ।
ਸੰਤ ਮੈਂ ਅੱਗੇ ਬੇਨਤੀ ਕਰ ਚੁੱਕਿਆ, ਉਹ ਕਿਸੇ ਬਾਣੇ ਦਾ ਨਾਮ ਨਹੀਂ। ਸੰਤ ਸ਼ਬਦ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੇ ਬਦਨਾਮ ਕਰ ਦਿੱਤਾ, ਮਹੰਤ ਪ੍ਰਥਾ ਚੱਲੀ ਖਤਮ ਹੋ ਗਈ, ਅੱਜ ਬਹੁਤ ਘੱਟ ਰਹਿ ਗਏ। ਮਸੰਤ ਪ੍ਰਥਾ ਚੱਲੀ ਖਤਮ ਹੋ ਗਈ, ਮਸੰਤ ਭੈੜੇ ਚੇਤੋ ਵਰਗੇ ਪੈਦਾ ਹੋ ਗਏ। ਇਸ ਕਰਕੇ ਮਸੰਦ ਪ੍ਰਥਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਤਮ ਕਰ ਦਿੱਤੀ। ਸਤਸੰਗ ਜੀ, ਦੇਹਰਾਦੂਨ ਦੀਆਂ ਕੰਧਾਂ ਕਹਿੰਦੇ ਨੇ ਅਜੇ ਵੀ ਕਾਲੀਆਂ ਨੇ, ਤੇਲ ਦੇ ਕੜਾਹਿਆਂ 'ਚ ਪਾ ਪਾ ਕੇ ਮਸੰਦ ਮਹਾਰਾਜ ਨੇ ਫੂਕੇ। ਆਖੋ ਸਤਨਾਮ। ਉਸ ਤੋਂ ਬਾਅਦ ਫਿਰ ਮਹੰਤ ਪ੍ਰਥਾ ਚੱਲੀ, ਤੇ ਮਹੰਤ ਸਤਿਕਾਰਥ ਵੀ ਸਨ ਵਿੱਚ, ਪਰ ਨਰੈਣੂ ਵਰਗੇ ਬੰਦੇ ਪੈਦਾ ਹੋਣ ਕਰਕੇ ਮਹੰਤ ਪ੍ਰਥਾ ਹੌਲੀ 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 ਖਤਮ ਹੋ ਗਈ। ਉਸ ਤੋਂ ਬਾਅਦ ਫਿਰ ਸੰਤ ਪ੍ਰਥਾ ਚੱਲੀ, ਤੇ ਸੰਤ ਪ੍ਰਥਾ, ਸੰਤ ਬਾਬਾ ਅਤਰ ਸਿੰਘ ਮਸਤਵਾਣਾ ਸਾਹਿਬ ਵਾਲਿਆਂ ਤੋਂ ਸੰਗਤ ਨੇ ਸੰਤ ਕਹਿਣਾ ਸ਼ੁਰੂ ਕੀਤਾ। ਸੰਤ ਤੇ ਪਹਿਲਾਂ ਵੀ ਹੋਏ ਨੇ, ਸੰਤ ਤੇ ਪਹਿਲਾਂ ਵੀ ਹੋਏ ਨੇ, ਆਏ ਸੰਤ ਪ੍ਰਾਹੁਣੇ, ਕੀਰਤਨ ਹੋਆ ਰੈਣ ਸਬਾਈ। ਰਹਿਣ ਸਬਾਈ ਕੀਰਤਨ ਹੋਇਆ ਸੰਤ ਆਏ ਸੈਣ ਜੀ ਦੇ ਘਰ ਸੈਣ ਭਗਤ ਜੀ ਦੇ ਘਰ ਸਾਧੂ ਸੰਤ ਆਏ ਸੰਤ ਸ਼ਾਂਤੀ ਵਾਲੇ ਬੰਦਗੀ ਵਾਲੇ ਸਿਮਰਨ ਵਾਲੇ ਤੇ ਗੁਰਮੁਖੋ ਸੰਤ ਪ੍ਰਥਾ ਵੀ ਇੱਕ ਚੱਲੀ ਬਹੁਤ ਚੜ੍ਹਦੀ ਕਲਾ ਨਾਲ ਤੇ ਬੜੀਆਂ ਬੜੀਆਂ ਕਮਾਈਆਂ ਵਾਲੇ ਬੰਦਗੀਆਂ ਵਾਲੇ ਮਹਾਂਪੁਰਸ਼ ਹੋਏ ਪਰ ਅੱਜ ਖਿਮਾ ਕਰਨਾ ਇਹ ਸਮਾਂ ਬਣਿਆ ਕੁਛ ਕੁ ਲੋਕ ਹਨ ਸਾਧੂ ਸੰਤਾਂ ਦੇ ਵਿਰੋਧੀ ਪਰ ਕੁਛ ਕੁ ਘਾਟਾਂ ਇਹ ਸੰਤ ਸਮਾਜ ਵਿੱਚ ਵੀ ਆ ਚੁੱਕੀਆਂ ਹਨ ਬਸ ਹੁਣ ਇਹੀ ਅਰਦਾਸ ਆ ਵੀ ਸੌ ਕੁ ਸਾਲ ਅਜੇ ਪੂਰਾ ਨਹੀਂ ਹੋਇਆ ਸੰਤ ਪ੍ਰਥਾ ਚੱਲੀ ਵੀ ਮਹਾਰਾਜ ਮਿਹਰ ਕਰਨ ਜਿੱਥੇ ਬੰਦਗੀ ਸਿਮਰਨ ਤੇ ਇਹ ਨਿਮਰਤਾ ਤੇ ਤਿਆਗ ਦੇ ਗੁਣ ਸਾਡੇ ਵਿੱਚ ਬਣੇ ਰਹਿਣ ਤਾਂ ਜੋ ਇਹ ਸੰਤ ਪ੍ਰਥਾ ਚੱਲਦੀ ਰਹੇ ਆਖੋ ਸਤਨਾਮ ਨਹੀਂ ਤੇ ਗੁਰਮੁਖੋ ਜੇ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ ਤੇ ਆਉਣ ਵਾਲਾ ਸਮਾਂ ਨੁਕਸਾਨਦਾਇਕ ਹੋਏਗਾ ਕਿਉਂਕਿ ਬੰਦਗੀ ਵਾਲੇ ਵੀ ਬੜੇ ਹੋਏ ਨੇ ਪਰ ਜੇ ਹੁਣ ਮਹੰਤਾਂ ਦੀ ਪ੍ਰਥਾ ਖਤਮ ਹੋਈ ਹੋ ਗਈ ਪਰ ਮਹੰਤ ਤੇ ਗੁਰਮੁਖੋ ਉੱਥੇ ਕਰਮ ਸਿੰਘ ਵਰਗੇ ਵੀ ਸਨ ਜਿਨ੍ਹਾਂ ਨੇ ਪੰਜਾ ਸਾਹਿਬ ਆਪ ਜੀ ਨੇ ਸੁਣਿਆ ਪ੍ਰਸੰਗ ਪੰਜਾ ਸਾਹਿਬ ਦਾ ਇੱਕ ਸਨ ਸਰਦਾਰ ਪ੍ਰਤਾਪ ਸਿੰਘ ਔਰ ਇੱਕ ਸਨ ਮਹੰਤ ਕਰਮ ਸਿੰਘ ਇੱਕ ਨਰੈਣੂ ਮਹੰਤ ਸੀ ਨਨਕਾਣਾ ਸਾਹਿਬ ਦਾ ਇੱਕ ਮਹੰਤ ਸੀ ਕੇਸਗੜ੍ਹ ਸਾਹਿਬ ਦਾ ਕੇਸਗੜ੍ਹ ਸਾਹਿਬ ਵਾਲੇ ਮਹੰਤ ਨੇ ਸਭ ਕੁਝ ਪੰਥ ਨੂੰ ਅਰਪਣ ਕਰ ਦਿੱਤਾ ਨਰੈਣੂ ਨੇ 128 ਸਿੰਘ ਸ਼ਹੀਦ ਕਰ ਦਿੱਤੇ ਸੀ ਇੰਨਾ ਫਰਕ ਹੈ ਮਹੰਤਾਂ ਚ ਇੱਕ ਉਹ ਮਹੰਤ ਹੈ ਜਿਹੜਾ ਕਹਿੰਦਾ ਲੰਗਰ ਛਕਾਉਣਾ ਸੰਗਤ ਨੂੰ ਪਟੜੀ ਤੇ ਪੈ ਜਾਂਦਾ ਇੱਕ ਮਹੰਤੋ ਆ ਜਿਹੜਾ ਗੋਲੀਆਂ ਨਾਲ ਭੁੰਨਦਾ ਸੰਗਤ ਨੂੰ ਮਹੰਤਾਂ ਮਹੰਤਾਂ ਵਿੱਚ ਫਰਕ ਹੈ ਇਸ ਤਰ੍ਹਾਂ ਮਸੰਦਾਂ ਵਿੱਚ ਵੀ ਬੇਅੰਤ ਪ੍ਰਮਾਣ ਮਿਲਦੇ ਨੇ ਚੇਤੋ ਵਰਗੇ ਸਨ ਮਸੰਦ ਮਰਦ ਦੇ ਪਿਆਰ ਵਾਲੇ ਵੀ ਬੜੇ ਸੀ ਉਹਨਾਂ ਦਾ ਵੀ ਜ਼ਿਕਰ ਬੜੇ ਕਈ ਥਾਵਾਂ ਉੱਤੇ ਆਉਂਦਾ ਪਰ ਚਲੋ ਲੰਮੇ ਇਤਿਹਾਸ ਕਦੇ ਇਸ ਟੌਪਿਕ ਉੱਤੇ ਜ਼ਰੂਰ ਵਿਚਾਰ ਕਰਾਂਗੇ ਮਸੰਦ ਤੇ ਮਹੰਤ ਇਹਨਾਂ ਵਿੱਚ ਚੰਗੇ ਤੇ ਮਾੜੇ ਗੁਣ ਸਭ ਵਿੱਚ ਸਨ ਇਸੇ ਤਰ੍ਹਾਂ ਮਸੰਦ ਬੜੇ ਸਨ ਪਰ ਉਹਨਾਂ ਦੇ ਕਰਮਾਂ ਦਾ ਫਰਕ ਸੀ ਮਹੰਤ ਬੜੇ ਸਨ ਉਹਨਾਂ ਦੇ ਕਰਮਾਂ ਦਾ ਫਰਕ ਸੀ ਇਸ ਤਰ੍ਹਾਂ ਸੰਤ ਬੜੇ ਨੇ ਪਰ ਉਹਨਾਂ ਦੇ ਕਰਮਾਂ ਦਾ ਫਰਕ ਵੇਖਣ ਵਿੱਚ ਇੱਕੋ ਜਿਹੇ ਆ ਪਰ ਕਰਮ ਕਰਕੇ ਉੱਚੇ ਰਹਿਣਗੇ ਨਾਮ ਚਮਕਦੇ ਰਹਿਣੇ ਨੇ ਕਰਮ ਸਿੰਘ ਵਰਗਿਆਂ ਦੇ ਇਸੇ ਤਰ੍ਹਾਂ ਜਿਹੜੇ ਸਾਧੂ ਬੰਦਗੀ ਵਾਲੇ ਕਮਾਈ ਵਾਲੇ ਹੋਣਗੇ ਉਹਨਾਂ ਦਾ ਨਾਮ ਚਮਕਦਾ ਰਹੇਗਾ ਜਿਨ੍ਹਾਂ ਦੀਆਂ ਕਰਤੂਤਾਂ ਮਾੜੀਆਂ ਨੇ ਉਹਨਾਂ ਨੂੰ ਲਾਹਨਤਾਂ ਪੈ ਵੀ ਰਹੀਆਂ ਨੇ ਤੇ ਆਉਂਦੇ ਸਮੇਂ ਚ ਪੈਣਗੀਆਂ ਵੀ ਆਖੋ ਸਤਨਾਮ ਜੈਸੇ ਕੌਆ ਕੁੱਕਲਾ ਹੈ ਦੋਨੋਂ ਖੱਗ ਸਿਆਮ ਤਨ ਜਾਣੀਏ ਅਸ਼ੁਭ ਸ਼ੁਭ ਸ਼ਬਦ ਸੁਪਾਖੀਏ ਤੈਸੇ ਹੀ ਅਸਾਧ ਸਾਧ ਚਿਹਨ ਕੈ ਸਮਾਨ ਹੋਤ ਕਰਨੀ ਕਰਤੂਤ ਲੱਗ ਲੱਛਣ ਕੈ ਲਾਖੀ ਸਾਧ ਤੇ ਅਸਾਧ ਵੇਖਣ ਨੂੰ ਇੱਕੋ ਜਿਹੇ ਨੇ ਪਰ ਸਾਧੂਆਂ ਦੀ ਕਰਨੀ ਤੋਂ ਤੇ ਮਨਮੁੱਖਾਂ ਅਸਾਧੂਆਂ ਦੀਆਂ ਕਰਤੂਤਾਂ ਤੋਂ ਉਹਨਾਂ ਦਾ ਪਤਾ ਲੱਗ ਜਾਂਦਾ ਸੋ ਇਸ ਕਰਕੇ ਭਾਈ ਸਾਰਿਆਂ ਵਿੱਚ ਚੰਗੇ ਮਾੜੇ ਗੁਣ ਹੁੰਦੇ ਨੇ ਸੋ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸੰਤ ਮੂਹੇ ਕਿਆ ਰੋਈਏ ਜਦੋਂ ਕੋਈ ਇਹੋ ਜਿਹਾ ਦੁਨੀਆਂ ਵਿੱਚੋਂ ਜਾਵੇ ਉਹਦੇ ਮਰਨ ਤੋਂ ਬਾਅਦ ਰੋਵੋ ਨਾ ਕਿਉਂਕਿ ਉਹ ਮਰਿਆ ਤੇ ਹੈ ਹੀ ਨਹੀਂ ਉਹ ਤੇ ਜਿਉਂਦਾ ਉਹ ਤੇ ਲੋਕਾਂ ਦੇ ਦਿਲਾਂ ਅੰਦਰ ਸਦਾ ਜਿਉਂਦਾ ਰਹੇਗਾ ਸੰਤ ਬਾਬਾ ਅਤਰ ਸਿੰਘ ਮਸਤਵਾਣਾ ਸਾਹਿਬ ਵਾਲੇ ਕਿਤੇ ਗਏ ਆ ਉਹ ਅੱਜ ਵੀ ਜਿਉਂਦੇ ਨੇ ਉਹ ਦਿਲਾਂ ਵਿੱਚ ਵਸਦੇ ਨੇ ਦਿਲਾਂ ਤੇ ਰਾਜ ਕਰਦੇ ਨੇ ਜਿਹੜੇ ਸੰਤ ਬਾਬਾ ਅਤਰ ਸਿੰਘ ਨਾਲ ਪਿਆਰ ਕਰਨ ਵਾਲੇ ਅੱਜ ਵੀ ਹੈਗੇ ਆ ਉਹ ਦੂਜੇ ਨੂੰ ਹਿਰਦੇ ਤੇ ਵਾਉਂਦੇ ਹੀ ਨਹੀਂ ਆਖੋ ਸਤਨਾਮ ਇਸ ਕਰਕੇ ਉਹ ਕਦੇ ਮਰਦੇ ਨਹੀਂ ਉਹ ਹਮੇਸ਼ਾ ਜਿਉਂਦੇ ਰਹਿੰਦੇ ਨੇ ਰੋਵੋ ਕਹਿੰਦੇ ਉਹਨਾਂ ਨੂੰ ਜਿਹੜੇ ਹੱਟ ਹੱਟ ਵਿਕਦੇ ਫਿਰਦੇ ਨੇ ਰੋਵੋ ਸਖਤ ਬੋਪਰੇ ਜੋ ਹੱਟ ਹੈ ਹਾਟ ਬਕਾਏ ਹੱਟ ਹੱਟ ਵਿਕਣ ਵਾਲਿਆਂ ਤੇ ਰੋਵੋ ਪਿਆਰਿਓ ਸਾਧੂਆਂ ਦੇ ਮਰਨ ਤੇ ਨਾ ਰੋ ਧਿਆਨ ਦੇਣਾ ਕਬੀਰ ਸਭ ਅਗਲਾ ਬਚਨ ਕਰਦੇ ਨੇ ਕਬੀਰ ਸਖਤ ਐਸਾ ਹੈ ਸਖਤ ਦਾ ਜ਼ਿਕਰ ਕੀਤਾ ਪਿਛਲੇ ਸਲੋਕ ਵੀ ਸਾਕਤਾਂ ਦੇ ਮਰੇ ਤੇ ਰੋਵੋ ਫਿਰ ਕਹਿੰਦੇ ਨੇ ਸਾਕਤ ਹੈ ਕਿਹੋ ਜਿਹਾ ਕਬੀਰ ਸਾਕਤ ਐਸਾ ਹੈ ਜੈਸੀ ਲਸਣ ਕੀ ਖਾਣ ਲਸਣ ਦਾ ਖਾਣਾ ਹੈ ਜਿਵੇਂ ਇਹੋ ਜਿਹਾ ਸਾਕਤ ਆਖੋ ਸਤਨਾਮ ਕਹਿੰਦੇ ਨੇ ਲਸਣ ਦੇ ਖਾਣ ਵਾਲਾ ਆਦਮੀ ਜੇ ਆਖੇ ਕਿ ਮੈਂ ਲਸਣ ਖਾ ਲਿਆ ਤੇ ਮੈਂ ਪਤਾ ਨਹੀਂ ਲੱਗਣ ਦੇਵਾਂਗਾ ਕਹਿੰਦੇ ਭੋਲਿਆ ਤੇਰਾ ਪਤਾ ਲੱਗ ਜਾਣਾ ਆਖੋ ਸਤਨਾਮ ਲਸਣ ਖਾਣ ਵਾਲੇ ਦਾ ਪਤਾ ਲੱਗ ਜਾਂਦਾ ਵੀ ਇਹਨੇ ਖਾਧਾ ਲਸਣ ਖਾਣਾ ਹੋਵੇ ਸਬਜ਼ੀ ਬਣਦੀ ਹੋਵੇ ਬੀਬੀਆਂ ਲਸਣ ਪਾ ਲੈਣ ਥੋਮ ਪਾ ਲੈਣ ਅਗਰ ਤੇ ਉਹ ਗੁਰਮੁਖੋ ਉਹਦੇ ਤੋਂ ਪਤਾ ਲੱਗ ਜਾਂਦਾ ਵੀ ਸਬਜ਼ੀ ਚ ਲਸਣ ਪਾਇਆ। ਲਸਣ ਛੁਪਿਆ ਨਹੀਂ, ਛੁਪ ਨਹੀਂ ਸਕਦਾ। ਇਸੇ ਤਰ੍ਹਾਂ ਕਹਿੰਦੇ ਜਿਹੜਾ ਸਾਕਤ ਆਦਮੀ ਆ ਨਾ, ਸਾਕਤ, ਉਹ ਭਾਵੇਂ ਗੁਰਮੁਖਾਂ ਵਾਲੇ ਕੱਪੜੇ ਵੀ ਪਾ ਲਵੇ ਪਰ ਉਹਨੇ ਨਿੰਦਿਆ ਦੀ ਬਦਬੂ ਖਲਾਰ ਹੀ ਜਾਣੀ ਆ। ਆਖੋ ਸਤਨਾਮ। ਸਾਕਤ ਗੁਰਮੁਖਾਂ ਵਾਲਾ ਪਹਿਰਾਵਾ ਪਾਇਆ ਵੇ, ਸਾਕਤ ਗੁਰਮੁਖ ਬਣਨ ਦਾ ਯਤਨ ਕਰੇ, ਸਾਕਤ ਜਿੰਨੀ ਮਰਜ਼ੀ ਕੋਸ਼ਿਸ਼ ਕਰੇ ਪਰ ਕਹਿੰਦੇ ਉਹ ਨਿੰਦਿਆ ਦੀ ਬਦਬੂ ਖਲਾਰ ਹੀ ਜਾਂਦਾ। ਉਹਦੇ ਤੋਂ ਪਤਾ ਲੱਗ ਹੀ ਜਾਂਦਾ ਵੀ ਇਹ ਗੁਰਮੁਖ ਨਹੀਂ, ਇਹ ਸਾਕਤ ਹੈ, ਇਹ ਸਾਧੂ ਨਹੀਂ, ਇਹ ਸੰਤ ਨਹੀਂ, ਇਹ ਸਾਕਤ ਹੈ। ਕਬੀਰ, ਸਾਕਤ ਐਸਾ ਹੈ ਜੈਸੀ ਲਸਣ ਕੀ ਖਾਨ, ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਧਾਨ। ਕੋਨੇ ਚ ਬਹਿ ਕੇ ਖਾ ਲੈ ਪਰ ਪਤਾ ਲੱਗ ਹੀ ਜਾਣਾ। ਆਖੋ ਸਤਨਾਮ। ਤੁਸੀਂ ਵੇਖੋਗੇ ਸਾਕਤ ਆਦਮੀ ਨੇ ਹਮੇਸ਼ਾ ਨਿੰਦਿਆ ਕਰਨੀ। ਸਾਕਤ ਆਦਮੀ ਘੁੰਮ ਘੁਮਾ ਕੇ ਕਿਤੇ ਨਾ ਕਿਤੇ ਗੱਲ ਕਹਿ ਹੀ ਜਾਂਦਾ, ਪਤਾ ਲੱਗ ਜਾਂਦਾ ਵੀ ਇਹ ਗੁਰਮੁਖ ਨਹੀਂ, ਇਹ ਸਾਕਤ ਹੈ। ਇਸੇ ਕਰਕੇ ਆਖਿਆ ਸਾਕਤ ਤੋਂ ਬਚੋ। ਕਬੀਰ, ਸਾਕਤ ਸੰਗ ਨਾ ਕੀਜੀਏ ਦੂਰ ਜਾਈਏ ਭਾਗ। ਇਹ ਅਗਲੇ ਸਲੋਕਾਂ ਚ ਆਏਗਾ, ਮੈਂ ਪਹਿਲਾਂ ਬੇਨਤੀ ਕਰ ਇਹਦੇ ਨਾਲ ਟੁੱਕਦਾ। ਸਾਕਤ ਦੀ ਸੰਗਤ ਨਹੀਂ ਕਰਨੀ ਚਾਹੀਦੀ। ਕਹਿੰਦੇ ਸਾਕਤ ਨੂੰ ਵੇਖ ਕੇ ਭੱਜ ਲੈਣਾ ਚਾਹੀਦਾ, ਦੌੜ ਹੀ ਲਾ ਲੈਣੀ ਚਾਹੀਦੀ ਹੈ। ਕਬੀਰ, ਸਾਕਤ ਸੰਗ ਨਾ ਕੀਜੀਏ ਦੂਰ ਜਾਈਏ ਭਾਗ, ਬਾਸਨ ਕਾਰੋ ਪਰਸੀਏ ਤੋ ਕਿਛ ਲੱਗੇ ਦਾਗ। ਕਹਿੰਦੇ ਜਦੋਂ ਕਾਲੇ ਕੱਪੜੇ ਬਰਤਨ ਦੇ ਕੋਲੋਂ ਲੰਘੋਗੇ, ਜੇ ਤੁਹਾਡੇ ਚਿੱਟੇ ਕੱਪੜੇ ਪਾਏ ਹੋਏ ਆ ਤੇ ਕਿਤੇ ਨਾ ਕਿਤੇ ਕੱਪੜੇ ਖਰਾਬ ਹੋ ਹੀ ਜਾਣਗੇ, ਕਿਤੇ ਨਾ ਕਿਤੇ ਕਾਲਾ ਰੰਗ ਲੱਗ ਹੀ ਜਾਏਗਾ। ਇਸ ਕਰਕੇ ਸਾਕਤਾਂ ਦੀ ਸੰਗਤ ਨਹੀਂ ਕਰਨੀ ਚਾਹੀਦੀ। ਕਬੀਰ, ਮਾਰੀ ਮਨੁੱਖ ਸੰਗ ਕੀ, ਕੇਲੇ ਨਿਕਟ ਜਿਉਂ ਬੇਰ, ਉਹ ਝੂਲੇ ਉਹ ਚੀਰੀ ਹੈ, ਸਾਕਤ ਸੰਗ ਨਾ ਹੇਰ। ਕਬੀਰ ਸਾਹਿਬ ਇੱਕ ਸਲੋਕ ਚ ਹੋਰ ਵੀ ਬਚਨ ਕਰਦੇ ਨੇ ਕਿ ਮਾੜੀ ਸੰਗਤ ਹੈ ਸਾਕਤ ਦੀ, ਜਿਵੇਂ ਕੇਲਾ ਪੈਦਾ ਹੋਇਆ ਉਹਦੇ ਕੋਲ ਹੀ ਬੇਰੀ ਪੈਦਾ ਹੋ ਗਈ। ਕੇਲਾ ਵੱਧ ਰਿਹਾ ਸੀ, ਬੇਰੀ ਵੀ ਵੱਧ ਰਹੀ ਸੀ, ਪਰ ਵੇਖਣ ਵਾਲਾ ਸੋਚਦਾ ਵੀ ਕੇਲਾ ਆਪਣੀ ਥਾਂ ਉੱਤੇ ਆ ਤੇ ਬੇਰੀ ਆਪਣੇ ਥਾਂ ਉੱਤੇ ਆ। ਪਰ ਕਹਿੰਦੇ ਮਾੜੇ ਕਰਮ ਸਨ ਕੇਲੇ ਦੇ, ਕੇਲਾ ਵੀ ਵਧਿਆ ਬੇਰੀ ਵੀ ਵਧੀ, ਕੇਲੇ ਨੇ ਪੱਤੇ ਕੱਢ ਲਏ ਬੇਰੀ ਨੇ ਕੰਡੇ ਕੱਢ ਲਏ। ਆਈ ਹਵਾ, ਕੇਲਾ ਵੀ ਝੂਲਿਆ ਬੇਰੀ ਵੀ ਝੂਲੀ, ਬੇਰੀ ਦਿਆਂ ਤਿੱਖਿਆਂ ਕੰਡਿਆਂ ਨੇ ਕੇਲੇ ਦਿਆਂ ਪੱਤਿਆਂ ਨੂੰ ਚੀਰ ਦਿੱਤਾ, ਲੀਰ ਲੀਰ ਕਰ ਦਿੱਤਾ, ਉਹਨਾਂ ਦਾ ਸੁਹੱਪਣ ਖਤਮ ਹੋ ਗਿਆ। ਕਹਿੰਦੇ ਭਾਈ, ਸਾਕਤ ਭਾਵੇਂ ਆਪਣੀ ਥਾਂ ਤੇ ਆ, ਤੂੰ ਆਪਣੀ ਥਾਂ ਤੇ ਆ, ਪਰ ਭੁੱਲ ਕੇ ਵੀ ਉਹਦੇ ਨੇੜੇ ਨਾ ਜਾਈ, ਕਿਉਂਕਿ ਤੇਰੇ ਮਨ ਨੂੰ ਉਹਨੇ ਲੀਰ ਲੀਰ ਕਰ ਦੇਣਾ, ਟੁਕੜੇ ਟੁਕੜੇ ਕਰ ਦੇਣਾ, ਸ਼ੰਕੇ ਹੀ ਸ਼ੰਕੇ ਪੈਦਾ ਕਰ ਦੂ। ਆਖੋ ਸਤਨਾਮ। ਇਸੇ ਕਰਕੇ ਮੈਂ ਅਰਜ ਕਰਨਾ ਹੁੰਦਾ ਵੀ ਅੱਜ ਕੱਲ੍ਹ ਜਿਹੜੇ ਆ ਪੇਪਰ ਨਿਕਲਦੇ ਨੇ ਜਿਨ੍ਹਾਂ ਵਿੱਚ ਸ਼ੰਕਿਆਂ ਤੋਂ ਸਵਾਏ ਹੋਰ ਹੈ ਹੀ ਕੁਛ ਨਹੀਂ, ਇਹਨਾਂ ਦੀ ਜੇ ਪੜਨ ਰੂਪੀ ਸੰਗਤ ਕਰੋਗੇ ਤੇ ਸ਼ੰਕਿਆਂ ਨਾਲ ਭਰ ਜਾਓਗੇ, ਅੰਦਰੋਂ ਸ਼ਰਧਾ ਖਤਮ ਹੋ ਜਾਏਗੀ, ਇਹਨਾਂ ਮਨਮੁੱਖਾਂ ਤੋਂ ਕਿਨਾਰਾ ਹੀ ਕਰਨਾ ਚਾਹੀਦਾ। ਆਖੋ ਸਤਨਾਮ। ਜਿਹੜੇ ਸਾਡੀ ਸੰਸਥਾ ਸਾਡੇ ਪੰਥ ਨੂੰ ਘੁਣ ਵਾਂਗੂ ਖਾ ਰਹੇ ਨੇ, ਜਿਹੜੇ ਸਾਡੇ ਪੰਥ ਨੂੰ ਘੁਣ ਵਾਂਗੂ ਖਾ ਰਹੇ ਨੇ, ਉਹਨਾਂ ਤੋਂ ਕਿਨਾਰਾ ਹੀ ਕਰਨਾ ਚਾਹੀਦਾ। ਕਿਉਂਕਿ ਇਹ ਸਾਕਤਾਂ ਦੀ ਸੋਚ ਹੈ, ਉਹ ਅਸੀਂ ਲਿਖਤੀ ਰੂਪ ਵਿੱਚ ਜਦੋਂ ਪੜ੍ਹਦੇ ਹਾਂ ਤੇ ਸਾਡੇ ਉੱਤੇ ਉਹਦਾ ਅਸਰ ਹੁੰਦਾ। ਸਾਡਾ ਮਨ ਸ਼ੁੱਧ ਹੈ, ਮਨ ਸਾਫ ਆ, ਉਹਦਾ ਅਸਰ ਕਬੂਲਣ ਕਰਕੇ ਹੌਲੀ ਹੌਲੀ ਮਨ ਮੈਲਾ ਹੋਣਾ ਸ਼ੁਰੂ ਹੋ ਜਾਂਦਾ ਤੇ ਇੱਕ ਦਿਨ ਐਸਾ ਆਉਂਦਾ ਕਿ ਅਸੀਂ ਗੁਰੂ ਉੱਤੇ ਵੀ ਸ਼ੰਕਾ ਕਰਨੇ ਆ, ਅਸੀਂ ਗੁਰਬਾਣੀ ਉੱਤੇ ਵੀ ਸ਼ੰਕਾ ਕਰਨੇ ਆ। ਜੇ ਗੁਰਮੁਖੋਂ ਮਾਇਆ ਚਲੀ ਗਈ ਕੁਛ ਵੀ ਨਹੀਂ ਗਿਆ, ਜੇ ਸਿਹਤ ਚਲੀ ਗਈ ਕੁਛ ਵੀ ਨਹੀਂ ਗਿਆ, ਜੇ ਤੇਰੀ ਤੇਰੇ ਗੁਰੂ ਤੋਂ ਸ਼ਰਧਾ ਚਲੀ ਗਈ ਤੇ ਫਿਰ ਤੇ ਸਭ ਕੁਛ ਹੀ ਗਿਆ, ਫਿਰ ਤੇ ਰਿਹਾ ਹੀ ਕੁਛ ਨਹੀਂ। ਇਸ ਕਰਕੇ ਸ਼ੰਕਾਵਾਦੀਆਂ ਦੀ ਸੰਗਤ ਨਹੀਂ ਕਰਨੀ ਚਾਹੀਦੀ। ਮਾੜਾ ਸੰਗ ਨਾ ਕਰੀ ਓਏ ਮਨਾ ਮੇਰਾ, ਕਿਲ ਵਾਂਗੂ ਚੀਰਿਆ ਜਾਵੇਗਾ। ਮਾੜਾ ਸੰਗ ਨਾ ਕਰੀ ਓਏ ਮਨਾ ਮੇਰਾ, ਕਿਲ ਵਾਂਗੂ ਚੀਰਿਆ ਜਾਵੇਗਾ। ਮਾੜਾ ਸੰਗ ਨਾ ਕਰੀ ਓਏ
ऐसा है जैसी असल की कोने में दिखाई है
ओ पाछ
वीर वाली मनु पसंद की केले लिमिट तो देर ओ चूले ओ जीरिया वीर साथ पसंद न कीजिए
ਸਾਕਤ ਜੋ ਹੈ ਭਾਵੇਂ ਗੁਰਮੁਖਾਂ ਵਾਲਾ ਪਹਿਰਾਵਾ ਵੀ ਪਾਵੇ ਉਹਦੇ ਅੰਦਰਲੀ ਜੋ ਗੱਲ ਹੈ ਉਹਦਾ ਪਤਾ ਲੱਗ ਹੀ ਜਾਏ ਜਿਵੇਂ ਲਸਣ ਛਪਾਇਆ ਨਹੀਂ ਨਾ ਛੁਪਦਾ ਤੇ ਮਨਮੁਖ ਸਾਕਤ ਆਪਣਾ ਸੁਭਾਅ ਛੁਪਾ ਨਹੀਂ ਸਕਦਾ ਆਖੋ ਸਤਨਾਮ ਇਸ ਕਰਕੇ ਭਾਈ ਜੇ ਗੁਰਮੁਖਾਂ ਵਿੱਚ ਰਹਿਣਾ ਹੋਵੇ ਤੇ ਗੁਰਮੁਖਾਂ ਵਾਲਾ ਸੁਭਾਅ ਵੀ ਬਣਾ ਲੈਣਾ ਚਾਹੀਦਾ ਹੈ ਨਹੀਂ ਤੇ ਅੰਦਰਲੀ ਗੱਲ ਜੋ ਪਾਵਹਿ ਭਾਂਡੇ ਵਿੱਚ ਵਸਤ ਸਾ ਨਿਕਲੇ ਕਿਆ ਕੋਈ ਕਰੇ ਵਿਚਾਰਾ ਫਿਰ ਜੋ ਸਾਡੇ ਅੰਦਰ ਹੈ ਇੱਕ ਨਾ ਇੱਕ ਦਿਨ ਬਾਹਰ ਆ ਜਾਏਗਾ ਫਿਰ ਨੁਕਸਾਨ ਹੋਏ ਜੋ ਸਾਡੇ ਅੰਦਰ ਹੈ ਨਾ ਗੁਰਮੁਖੋ ਉਹ ਇੱਕ ਨਾ ਇੱਕ ਦਿਨ ਫਿਰ ਗੱਲ ਬਾਹਰ ਆ ਜਾਏਗੀ ਫਿਰ ਉਹਦਾ ਨੁਕਸਾਨ ਹੋਏਗਾ ਇਸ ਕਰਕੇ ਜੇ ਬਾਹਰੋਂ ਗੁਰਮੁਖਾਂ ਨਾਲ ਰਹਿਣਾ ਹੋਵੇ ਖੁਦ ਦਾ ਪਹਿਰਾਵਾ ਗੁਰਮੁਖਾਂ ਵਾਲਾ ਹੋਵੇ ਤੇ ਅੰਦਰ ਵੀ ਗੁਰਮੁਖਤਾਈ ਲਿਆਉਣ ਦਾ ਯਤਨ ਕਰਨਾ ਚਾਹੀਦਾ ਕੋਸ਼ਿਸ਼ ਕਰਨੀ ਚਾਹੀਦੀ ਸੋ ਸਤਸੰਗਤ ਜੀ ਨਹੀਂ ਤੇ ਜੋ ਅੰਦਰ ਆ ਉਹ ਇੱਕ ਨਾ ਇੱਕ ਦਿਨ ਬਾਹਰ ਆ ਜਾਏਗਾ ਕਬੀਰ ਸਾਹਿਬ ਕਹਿੰਦੇ ਨੇ ਸਾਕਤ ਦੀ ਸੰਗ ਨਾ ਸਾਕਤ ਦੀ ਸੰਗਤ ਨਾ ਕਰੋ ਅਗਲਾ ਸਲੋਕ ਹੈ ਕਬੀਰ ਜੀ ਦਾ ਕਬੀਰ ਮਾਇਆ ਡੋਲਣੀ ਪਵਨ ਝੋਲਣ ਹਾਰ ਸੰਤੋ ਮੱਖਣ ਖਾਇਆ ਛਾਛ ਪੀਏ ਸੰਸਾਰ ਮਾਇਆ ਇੱਥੇ ਚਾਟੀ ਹੈ ਮਾਇਆ ਦੁੱਧ ਰਿੜਕਣ ਵਾਲਾ ਘੜਾ ਹੈ ਚਾਟੀ ਹੈ ਤੇ ਪਵਨ ਇਹਦੇ ਵਿੱਚ ਮਧਾਣੀ ਸਾਡੇ ਜਿਹੜੇ ਸਵਾਸ ਚੱਲਦੇ ਸੰਸਾਰ ਵਿੱਚ ਮਾਇਆ ਦੀ ਚਾਟੀ ਹੈ ਸਵਾਸਾਂ ਰੂਪੀ ਇਹਦੇ ਵਿੱਚ ਮਧਾਣੀ ਪਾਈ ਹੋਈ ਦੁੱਧ ਰਿੜਕਿਆ ਜਾ ਰਿਹਾ ਇਹ ਸਾਰਾ ਸੰਸਾਰ ਧੀਆਂ ਪੁੱਤਰ ਰਿਸ਼ਤੇਦਾਰ ਜੋ ਸਾਨੂੰ ਨਜ਼ਰ ਆ ਰਿਹਾ ਇਹ ਸਾਰੀ ਉਸ ਪਰਮੇਸ਼ਰ ਦੀ ਮਾਇਆ ਹੈ ਮਾਇਆ ਇਕੱਲੇ ਉਹ ਨੋਟਾਂ ਨੂੰ ਨਹੀਂ ਕਹਿੰਦੇ ਗੁਰਮੁਖੋ ਇਹ ਸਾਰੀ ਹੀ ਮਾਇਆ ਧੀਆਂ ਪੁੱਤਰ ਵੀ ਮਾਇਆ ਬੱਚੇ ਸਭ ਕੁਛ ਸਤਸੰਗਤ ਜੀ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ ਇਸ ਵਾਹਿਗੁਰੂ ਪਰਮੇਸ਼ਰ ਦੀ ਖੇਡ ਮਾਤਾ ਦੇ ਉਧਰ ਵਿੱਚ ਸਾਂ ਤੇ ਉੱਥੇ ਅੱਗ ਸੀ ਜਠਰਾ ਅਗਨੀ ਸਾੜਦੀ ਸੀ ਤੇ ਜਦੋਂ ਮਾਤਾ ਦੇ ਉਧਰ ਵਿੱਚੋਂ ਬਾਹਰ ਆਏ ਆ ਤੇ ਕਹਿੰਦੇ ਮਾਇਆ ਦਾ ਪ੍ਰਭਾਵ ਪੈ ਗਿਆ ਤੇ ਮਾਇਆ ਐਸੀ ਸਤਸੰਗਤ ਜੀ ਸਾਡੇ ਤੇ ਮਾਇਆ ਨੇ ਅਸਰ ਵਿਖਾਇਆ ਪ੍ਰਭਾਵ ਪਾਇਆ ਕਿ ਰੱਬ ਨਾਲੋਂ ਲਿਵ ਟੁੱਟ ਗਈ, ਲਿਵ ਛੁੜਕੀ ਲੱਗੀ, ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਐਸਾ ਮਾਇਆ ਨੇ ਅਮਰ ਵਰਤਾਇਆ, ਰੱਬ ਨਾਲੋਂ ਲਿਵ ਟੁੱਟ ਗਈ, ਸੰਸਾਰ ਵਿੱਚ ਆ ਕੇ ਪਰਮੇਸ਼ਰ ਨਾਲੋਂ ਲਿਵ ਟੁੱਟ ਗਈ, ਤੇ ਮਾਇਆ ਨੇ ਆਪਣਾ ਰੰਗ ਵਿਖਾ ਦਿੱਤਾ। ਧਿਆਨ ਦਿਓ, ਗੁਰਮੁਖੋ ਕਬੀਰ ਸਾਹਿਬ ਕਹਿੰਦੇ ਨੇ ਸੰਸਾਰ ਹੈ ਮਾਇਆ, ਤੇ ਮਾਇਆ ਦੀ ਚਾਟੀ ਵਿੱਚ ਸਵਾਸਾਂ ਦੀ ਪਾਈ ਹੋਈ ਹੈ ਮਧਾਣੀ, ਤੇ ਰੱਬ ਦੇ ਪਿਆਰੇ ਜਿਹੜੇ ਨੇ ਉਹ ਸੰਸਾਰ ਵਿੱਚੋਂ ਚੰਗੇ ਕਰਮ ਕਰਕੇ ਚੰਗੇ ਗੁਣਾਂ ਰੂਪੀ ਮੱਖਣ ਖਾ ਰਹੇ ਨੇ, ਤੇ ਬਾਕੀ ਸੰਸਾਰ ਜਿਹੜਾ ਲੱਸੀ ਹੋਈ ਪੀ ਜਾਂਦਾ। ਆਖੋ ਸਤਨਾਮ। ਛਾਛ ਪੀਏ ਸੰਸਾਰ, ਛਾਛ ਦਾ ਭਾਵ ਹੈ ਲੱਸੀ, ਕਹਿੰਦੇ ਖੱਟੀ ਲੱਸੀ, ਖੱਟੀ ਲੱਸੀ ਤੋਂ ਭਾਵ ਹੈ ਕਿ ਦੁਨਿਆਵੀ ਪਦਾਰਥ ਹੀ ਲਈ ਪ੍ਰਾਪਤ ਕਰੀ ਜਾ ਰਿਹਾ ਹੈ, ਪਰ ਜਿਹੜੀ ਤੱਤ ਵਸਤੂ ਸੀ, ਜਿਹੜਾ ਸਾਰ ਸੀ, ਜਿਹੜਾ ਮੱਖਣ ਸੀ, ਮਹਾਂਪੁਰਸ਼ ਪੜ੍ਹਦੇ ਹੁੰਦੇ ਸੀ ਮੱਖਣ ਰੋਲ ਸਾਧੂਆਂ ਨੇ ਖਾਧਾ, ਖੱਟੀ ਲੱਸੀ ਪੀਵੇ ਦੁਨੀਆ, ਛਾਛ ਛਾਛ ਪੀਵੇ ਦੁਨੀਆ। ਸੰਤੋ ਮੱਖਣ ਖਾਇਆ, ਬੰਦਗੀ ਕਰਨ ਵਾਲੇ ਉਹ ਮੱਖਣ ਖਾ ਗਏ, ਭਾਵ ਕੇ ਲਾਹਾ ਲੈ ਗਏ, ਗੁਣ ਪ੍ਰਾਪਤ ਕਰ ਗਏ, ਸੰਸਾਰ ਵਿੱਚ ਆ ਕੇ ਬੰਦਗੀ ਕਰਕੇ, ਸਿਮਰਨ ਕਰਕੇ, ਸੇਵਾ ਕਰਕੇ ਉਹਨਾਂ ਨੇ ਬੜਾ ਕੁਝ ਲਾਹਾ ਲਿਆ, ਪਰ ਬਾਕੀ ਜਿਹੜੇ ਨੇ ਉਹਨਾਂ ਨੇ ਛਾਛ ਛਾਛ ਹੀ ਪੀਤੀ, ਲੱਸੀ ਪੀਤੀ, ਅਸਲੀ ਪਦਾਰਥ ਜੋ ਤੱਤ ਤੋਂ ਉਹ ਵਾਂਝੇ ਰਹਿ ਗਏ, ਖਾਲੀ ਰਹਿ ਗਏ, ਉਹਨਾਂ ਨੂੰ ਅਸਲੀ ਪ੍ਰਾਪਤੀ ਨਹੀਂ ਹੋਈ। ਅਗਲਾ ਸਲੋਕ ਕਬੀਰ ਜੀ ਦਾ ਇਹਦੇ ਨਾਲ ਰਿਲੇਟਡ ਹੈ, ਮਿਲਦਾ ਜੁਲਦਾ। ਕਬੀਰ ਮਾਇਆ ਡੋਲਣੀ, ਪਵਨ ਵਹਿ ਹਿਵ ਧਾਰ, ਜਿਨ ਬਲੋਇਆ ਤਿਨ ਖਾਇਆ, ਅਵਰ ਬਲੋਵਣ ਹਾਰ। ਕਬੀਰ ਸਾਹਿਬ ਕਹਿੰਦੇ ਨੇ ਕਬੀਰ ਮਾਇਆ ਡੋਲਣੀ, ਮਾਇਆ ਦੀ ਚਾਟੀ, ਡੋਲਣ ਵਾਲਾ ਕੜਾ, ਡੋਲਣੀ, ਡੋਲੂ ਡੋਲਣੀ, ਉਹ ਘੜੇ ਦੇ ਅੰਦਰ ਸਤ ਸੰਗਤ ਜੀ ਸਵਾਸਾਂ ਰੂਪੀ ਵਾਹਿਗੁਰੂ ਪਰਮੇਸ਼ਰ ਨੇ ਬਖਸ਼ਿਸ਼ ਕੀਤੀ। ਹਿਵ ਧਾਰ, ਠੰਡੀ ਜਲ ਦੀ ਧਾਰਾ ਵਹਿ ਰਹੀ ਹੈ। ਇਹਨੂੰ ਸਪਸ਼ਟ ਸ਼ਬਦਾਂ ਵਿੱਚ ਇੱਦਾਂ ਕਹਿ ਲਓ ਵੀ ਜਿਵੇਂ ਬੀਬੀਆਂ ਸਿਆਣੀਆਂ ਜਿਹੜੀਆਂ ਬੀਬੀਆਂ ਨੇ ਉਹ ਕੀ ਕਰਦੀਆਂ ਨੇ ਕਿ ਜਦੋਂ ਉਹਨਾਂ ਨੇ ਦੁੱਧ ਰਿੜਕਣਾ ਹੁੰਦਾ, ਕਈ ਵਾਰੀ ਇੰਨਾ ਰਿੜਕਿਆ ਜਾਂਦਾ ਕਿ ਮੱਖਣ ਜਿਹੜਾ ਹੈ ਉਹ ਪਤਲਾ ਹੋ ਜਾਂਦਾ। ਬੀਬੀਆਂ ਸਿਆਣੀਆਂ ਜਿਹੜੀਆਂ ਨੇ ਦੁੱਧ ਰਿੜਕਣ ਦਾ ਵੀ ਤਰੀਕਾ ਹੋਣਾ ਚਾਹੀਦਾ, ਜੁਗਤੀ ਹੋਣੀ ਚਾਹੀਦੀ ਹੈ, ਜਿਵੇਂ ਗੱਡੀ ਚਲਾਉਣ ਦੀ ਜੁਗਤੀ ਹੈ, ਇਸੇ ਤਰ੍ਹਾਂ ਸਬਜ਼ੀ ਬਣਾਉਣ ਦੀ ਜੁਗਤੀ ਹੈ, ਤੇ ਦੁੱਧ ਵੀ ਰਿੜਕਣਾ ਕਿਸੇ ਵਿਰਲੀਆਂ ਬੀਬੀਆਂ ਨੂੰ ਆਉਂਦਾ। ਹੁਣ ਪੁਰਾਣੇ ਸਮੇਂ 'ਚ ਬੀਬੀਆਂ ਦੁੱਧ ਰਿੜਕਦੀਆਂ ਸੀ, ਅੱਜ ਕੱਲ੍ਹ ਉਹ ਗੱਲ ਨਹੀਂ ਰਹੀ, ਮੁੱਲ ਦਾ ਸਭ ਕੁਛ ਰਹਿ ਗਿਆ, ਉਹ ਗੱਲ ਨਹੀਂ। ਤੇ ਜਦੋਂ ਬੀਬੀਆਂ ਦੁੱਧ ਰਿੜਕਦੀਆਂ ਸੀ ਨਾ, ਤੇ ਮੱਖਣ ਪਤਲਾ ਹੋ ਗਿਆ, ਕਈ ਵਾਰੀ ਜ਼ਿਆਦਾ ਰਿੜਕਿਆ ਗਿਆ ਜਾਂ ਮੱਖਣ ਨਹੀਂ ਨਿਕਲਿਆ, ਉਹ ਫਿਰ ਵਿੱਚ ਠੰਡਾ ਪਾਣੀ ਪਾਉਂਦੀਆਂ ਸਨ। ਠੰਡਾ ਪਾਣੀ ਪਾਉਣ ਤੋਂ ਭਾਵ ਇਹ ਸੀ ਵੀ ਮੱਖਣ ਸਹੀ ਨਿਕਲੇ, ਉਹ ਪਤਲਾ ਨਾ ਹੋਵੇ। ਇਸ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਨੇ ਕਿ ਕਈਆਂ ਦੇ ਸੁਭਾਅ ਠੰਡੇ ਨੇ, ਕਈ ਬੜੀ ਸ਼ਾਂਤੀ ਨਾਲ ਸੰਸਾਰ ਵਿੱਚ ਰਹੇ, ਸਵਾਸ ਤੇ ਉਹਨਾਂ ਦੇ ਚੱਲੇ, ਹੁਣ ਮਨਮੁੱਖ ਵੀ ਸਾਹ ਲੈਂਦਾ, ਗੁਰਮੁਖ ਵੀ ਸਾਹ ਲੈਂਦਾ, ਸਰੀਰ ਮਨਮੁੱਖ ਨੂੰ ਵੀ ਮਿਲਿਆ, ਗੁਰਮੁਖ ਨੂੰ ਵੀ ਮਿਲਿਆ, ਪਰ ਜਿਹੜੇ ਗੁਰਮੁਖ ਨੇ ਉਹ ਬੜੀ ਸ਼ਾਂਤੀ ਨਾਲ, ਬੜੇ ਸਹਿਜ ਨਾਲ, ਬੜੇ ਟਿਕਾ ਨਾਲ ਸੰਸਾਰ ਵਿੱਚ ਰਹੇ। ਸਵਾਸ ਉਹਨਾਂ ਨੇ ਵੀ ਲਏ, ਪਰ ਸਵਾਸ ਮਨਮੁੱਖਾਂ ਨੂੰ ਵੀ ਆਏ, ਪਰ ਗੁਰਮੁਖਾਂ ਦੇ ਸਵਾਸ ਹਿਵ ਧਾਰ, ਠੰਡੀ ਧਾਰ ਬਣ ਗਏ, ਉਹ ਮਧਾਣੀ ਵਿੱਚ ਠੰਡਾ ਪਾਣੀ ਪਾਉਣ ਵਾਂਗੂ ਉਹ ਮਧਾਣੀ ਵਿੱਚ ਐਸੇ ਉਹ ਸਵਾਸ ਪਏ, ਮਾਇਆ ਰੂਪੀ ਮਧਾਣੀ ਵਿੱਚ, ਗੁਰਮੁਖੋ ਮਾਇਆ ਰੂਪੀ ਚਾਟੀ ਦੇ ਵਿੱਚ ਸਵਾਸਾਂ ਰੂਪੀ ਪਾਣੀ ਠੰਡਾ ਪਾਇਆ, ਤੇ ਤੱਤ ਵਸਤੂ ਸਾਰ ਵਸਤੂ ਜੋ ਹੈ ਮੱਖਣ ਉਹਨਾਂ ਨੂੰ ਪ੍ਰਾਪਤ ਹੋਇਆ, ਬਾਕੀ ਦੇ ਜਿਹੜੇ ਨੇ ਉਹ ਰਿੜਕਦੀ ਰਹਿ ਗਏ, ਭਾਵ ਕਿ ਕੋਸ਼ਿਸ਼ ਤੇ ਉਹਨਾਂ ਨੇ ਵੀ ਕੀਤੀ, ਪਰ ਕਿਸੇ ਰੱਬ ਦੇ ਪਿਆਰੇ ਗੁਰਮੁਖ ਦੀ ਸੰਗਤ ਨਾ ਕਰਨ ਕਰਕੇ, ਜਿਨ ਬਲੋਇਆ ਤਿਨ ਖਾਇਆ, ਜਿਨ੍ਹਾਂ ਨੇ ਠੰਡੀ ਠੰਡਾ ਪਾਣੀ ਨਾਲ ਪਾਇਆ, ਭਾਵ ਕਿ ਮਨ ਵਿੱਚ ਸ਼ਾਂਤੀ ਆ ਗਈ, ਗੁਰਮੁਖਾਂ ਦੀ ਸੰਗਤ ਕਰਨ ਕਰਕੇ ਠੰਡ ਪੈ ਗਈ, ਉਹਨਾਂ ਨੇ ਤੇ ਲਿਆ ਪੂਰਾ ਲਾਹਾ, ਬਾਕੀ ਪਾਣੀ 'ਚ ਮਧਾਣੀ ਪਾਈ ਫਿਰਦੇ ਰਹੇ, ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ। ਆਖੋ ਸਤਨਾਮ। ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਰੂਪੀ ਨਾਲ ਠੰਡਾ ਪਾਣੀ ਵੀ ਪਾਇਆ, ਉਹਨਾਂ ਨੇ ਤੇ ਲਿਆ ਸਾਰ, ਤੱਤ ਵਸਤੂ ਪ੍ਰਾਪਤ ਹੋਈ, ਬਾਕੀ ਦੇ ਜਿਹੜੇ ਨੇ ਰਿੜਕਦੇ ਰਹਿ ਗਏ। ਕਈ ਇੱਦਾਂ ਦੇ ਪ੍ਰੇਮੀ ਨੇ ਪਾਣੀ 'ਚ ਮਧਾਣੀ ਪਾਈ ਫਿਰਦੇ, ਰੋਜ਼ ਸਵੇਰੇ ਸਿਮਰਨ ਕਰਦੇ ਨੇ, ਰਸ ਰੁਸ ਕੋਈ ਨਹੀਂ ਆਉਂਦਾ, ਆਨੰਦ ਕੋਈ ਨਹੀਂ, ਸ਼ਾਂਤੀ ਕੋਈ ਨਹੀਂ, ਖਾਲੀ ਰਹਿ ਗਏ। ਧਿਆਨ ਦਿਓ, ਲਓ ਹੁਣ ਬਸ ਬਈ ਵੇਖੋ ਮੈਨੂੰ ਕਈ ਆਂਦੇ ਨੇ ਆਖੇ ਬਾਬਾ ਜੀ ਹੱਸਣਾ ਨਹੀਂ ਚਾਹੀਦਾ। ਮੈਂ ਅਰਜ ਕਰਨਾ ਹੁੰਦਾ ਜੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋਵੇ ਮਰ ਦੇ ਚਰਨਾਂ ਵਿੱਚ ਸੰਗਤ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੇ ਧਿਆਨ ਦਿਓ ਗੁਰਮੁਖੋ ਜੇ ਸੱਚੇ ਬਿਠਾ ਦਿਓ ਬਜ਼ੁਰਗਾਂ ਨੂੰ ਗੁਰਮੁਖੋ ਇੰਨੇ ਸਿੰਘ ਬੈਠੇ ਹੋ ਧਿਆਨ ਦਿਓ ਜੇ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਵੇ ਧਿਆਨ ਦਿਓ ਗੁਰਮੁਖੋ ਧਿਆਨ ਦਿਓ ਉਹ ਫਿਰ ਸੁਣਾ ਦਿਓ ਬਾਪੂ ਜੀ ਗੱਲ ਤੁਸੀਂ ਬਿਠਾ ਦਿਓ ਜਰਾ ਬੇਪ੍ਰੇਮ ਨਾਲ ਬੇਨਤੀ ਕਰਦੇ ਧਿਆਨ ਦਿਓ ਗੁਰਮੁਖੋ ਜੇ ਸੱਚੇ ਪਾਤਸ਼ਾਹ ਦੀ ਹਜ਼ੂਰੀ ਅੰਦਰ ਲੱਖਾਂ ਸੰਗਤਾਂ ਅੰਮ੍ਰਿਤ ਛਕਦੀਆਂ ਨੇ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਵੱਧਦਾ ਹੈ ਤੇ ਏਦੂ ਵੱਡੀ ਹੋਰ ਖੁਸ਼ੀ ਵਾਲੀ ਗੱਲ ਕੋਈ ਨਹੀਂ। ਹੱਸਣਾ ਚਾਹੀਦਾ ਹੱਸੋ ਕਿਸੇ ਨੂੰ ਹਸਾ ਕੇ ਹੱਸੋ ਕਿਸੇ ਨੂੰ ਰਵਾ ਕੇ ਨਾ ਹੱਸੋ ਉਹ ਹਾਸਾ ਲਾਂਤ ਹੈ ਤੇ ਜੇ ਗੁਰਮੁਖੋ ਕਿਸੇ ਦਾ ਜੀਵਨ ਬਣੇ ਸਾਡੇ ਹਾਸੇ ਕਾਰਨ ਵੀ ਤੇ ਉਹ ਹਾਸਾ ਮਾੜਾ ਨਹੀਂ ਹੁੰਦਾ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਦੋਂ 52 ਕਵੀ ਸਨ ਉਹਨਾਂ ਵਿੱਚ ਹਾਸ ਰਸ ਕਵੀ ਵੀ ਸਨ ਬੜਾ ਖਿੜਖੜਾ ਕੇ ਮਹਾਰਾਜ ਹੱਸਦੇ ਸੀ ਖੁਦ ਵੀ ਸੰਗਤ ਵੀ ਬੜਾ ਆਨੰਦ ਮਾਣਦੀ ਸੀ। ਸੋ ਗੁਰਮੁਖੋ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਦੋਂ ਏਦਾਂ ਲੱਖਾਂ ਸੰਗਤਾਂ ਅੰਮ੍ਰਿਤ ਛਕਦੀਆਂ ਨੇ ਇਹ ਖੁਸ਼ੀ ਦਾ ਸਮਾਂ ਹੁੰਦਾ ਤੇ ਇਹ ਕੁਦਰਤੀ ਕਿਸੇ ਦੇ ਕਹਿਣ ਦੀ ਗੱਲ ਨਹੀਂ ਆਪਣੇ ਆਪ ਹੀ ਜਦੋਂ ਚਾਅ ਹੁੰਦਾ ਖੁਸ਼ੀ ਹੁੰਦੀ ਤੇ ਖੁਸ਼ੀ ਵਿੱਚ ਸੰਗਤ ਹੱਸਦੀ। ਸੋ ਪਿਆਰ ਵਿੱਚ ਆਪ ਜੀ ਆਨੰਦ ਮਾਣਦੇ ਹੋ 500 ਦੇ ਕਰੀਬ 2 ਘੱਟ 500 ਪ੍ਰਾਣੀ ਜਿਹੜੇ ਜਿਹੜੇ ਵੀ ਅੱਜ ਗੁਰੂ ਕੇ ਜਹਾਜ਼ੇ ਚੜ੍ਹੇ ਨੇ ਉਹਨਾਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਸੋ ਮਹਾਰਾਜ ਇਸੇ ਤਰ੍ਹਾਂ ਬਖਸ਼ਿਸ਼ ਕਰਨ ਜਿੱਥੇ ਅੱਜ ਆਪ ਅੰਮ੍ਰਿਤਧਾਰੀ ਹੋਏ ਹੋ ਉੱਥੇ ਹੋਰਨਾਂ ਦਾ ਵੀ ਜੀਵਨ ਬਣਾਓ। ਭਾਗਾ ਭਰਿਆ ਇਹ ਸਮਾਂ ਹੈ ਜੋ ਮਹਾਰਾਜ ਦੀ ਕਿਰਪਾ ਹੋਈ ਹੈ ਲੱਖਾਂ ਸੰਗਤਾਂ ਅੰਮ੍ਰਿਤ ਛਕ ਰਹੀਆਂ ਨੇ ਤੇ ਅੱਜ ਤੁਸੀਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਧੀਆਂ ਤੇ ਪੁੱਤਰ ਬਣੇ ਹੋ ਪਿਆਰਿਓ। ਸੱਚੇ ਪਾਤਸ਼ਾਹ ਜ਼ਰੂਰ ਬੈਠੇ ਸਾਨੂੰ ਵੇਖ ਕੇ ਖੁਸ਼ ਹੁੰਦੇ ਹੋਣਗੇ। ਮੈਂ ਬੜੀ ਵਾਰੀ ਅਰਜ਼ ਕਰਨਾ ਹੁੰਦਾ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 4 ਲਾਲ ਵਾਰੇ 4 ਪੁੱਤ ਕੁਰਬਾਨ ਕੀਤੇ। ਜਦੋਂ ਸੱਚੇ ਪਾਤਸ਼ਾਹ ਆਪਣੇ ਲਾਲਾਂ ਵੱਲ ਵੇਖਿਆ ਵੀ ਨਹੀਂ ਮਹਾਰਾਜ ਨੇ ਆਪਣੇ ਸਾਹਿਬਜ਼ਾਦਿਆਂ ਉੱਤੇ ਕੱਪੜਾ ਵੀ ਨਹੀਂ ਪਾਇਆ। ਮਹਾਰਾਜ ਕਹਿੰਦੇ ਸੀ ਕਿ ਮੇਰੇ ਬੜੇ ਪੁੱਤਰ ਨੇ ਜੇ ਮੈਂ ਕੱਪੜਾ ਪਾਵਾਂਗਾ ਤੇ ਸਭ ਤੇ ਪਾਵਾਂਗਾ ਨਹੀਂ ਤੇ ਮੈਂ ਆਪਣੇ ਬੱਚਿਆਂ ਤੇ ਵੀ ਕੱਪੜਾ ਨਹੀਂ ਪਾਉਂਦਾ। ਇੰਨਾ ਪਿਆਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਦਿੱਤਾ ਤੇ ਸੱਚੇ ਪਾਤਸ਼ਾਹ ਨੇ ਆਪਣੇ 4 ਜਿਗਰ ਦੇ ਟੋਟੇ ਸਾਡੇ ਤੋਂ ਕੁਰਬਾਨ ਕਰ ਦਿੱਤੇ। ਪਰ ਅੱਜ ਮਹਾਰਾਜ ਜ਼ਰੂਰ ਸਾਧ ਸੰਗਤ ਜੀ ਭਾਵੇਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਦੁਖੀ ਨਹੀਂ ਹੋਏ। ਸਾਹਿਬਜ਼ਾਦੇ ਵੱਡੇ ਸ਼ਹੀਦ ਹੋ ਗਏ ਦੁਖੀ ਨਹੀਂ ਹੋਏ। ਜਦੋਂ ਗੁਰਮੁਖੋ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਆਈ ਦੁਖੀ ਨਹੀਂ ਹੋਏ। ਕੰਡਿਆਂ ਦੀਆਂ ਸੇਜਾਂ ਤੇ ਪਏ ਦੁਖੀ ਨਹੀਂ ਹੋਏ ਭਾਣਾ ਮੰਨਿਆ। ਪਰ ਅੱਜ ਜਦੋਂ ਵੇਖਦੇ ਹੋਣਗੇ ਕਿ ਜਿਨ੍ਹਾਂ ਵਾਸਤੇ ਲਾਲ ਵਾਰੇ ਸਨ ਜਦੋਂ ਉਹ ਨਾਈਆਂ ਦੀਆਂ ਦੁਕਾਨਾਂ ਤੇ ਜਾਂਦੇ ਨੇ ਤੇ ਜ਼ਰੂਰ ਦੁਖੀ ਹੁੰਦੇ ਹੋਣਗੇ। ਜਦੋਂ ਅਸੀਂ ਠੇਕਿਆਂ ਵੱਲ ਨੂੰ ਦੌੜਦੇ ਹਾਂ ਤੇ ਜ਼ਰੂਰ ਦੁਖੀ ਹੁੰਦੇ ਹੋਵਾਂਗੇ। ਟੈਕਸ ਤੋਂ ਮੇਰੇ ਕਹਿਣ ਦਾ ਭਾਵ ਸੀ ਕਿ ਜੇ ਜੈਕਾਰਾ ਛੱਡਣਾ ਹੈ ਜੈਕਾਰਾ ਲਾਉਣਾ ਹੈ ਤੇ ਜੈਕਾਰੇ ਲਾਓ ਸਿੰਘ ਸਜੋ ਅੰਮ੍ਰਿਤਧਾਰੀ ਹੋਵੋ ਆਪਣਾ ਜੀਵਨ ਬਣਾਓ। ਇਹ ਨਾ ਹੋਵੇ ਵੀ ਇੱਥੇ ਜੈਕਾਰੇ ਲਾਓ ਤੇ ਅਗਲੇ ਦਿਨ ਸ਼ਾਮ ਨੂੰ ਠੇਕੇ ਤੇ ਜਾਓ। ਉਹ ਜੈਕਾਰੇ ਨਹੀਂ ਮੈਂ ਵੇਖਣਾ ਕਈ ਸਿਰ ਦੇ ਉੱਤੇ ਕੇਸ ਨਹੀਂ ਮੁੱਖ ਤੇ ਦਾੜਾ ਨਹੀਂ ਉਹ ਵੀ ਇੱਦਾਂ ਉਹ ਅੱਛਾ ਨਹੀਂ ਲੱਗਦਾ। ਆਓ ਜੇ ਤੁਸੀਂ ਜੈਕਾਰਾ ਲਾਉਣਾ ਚਾਹੁੰਦੇ ਹੋ ਲਾਓ ਜਰਾ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਬਣ ਕੇ ਚੜ੍ਹਦੀ ਕਲਾ ਵਿੱਚ ਉੱਥੇ ਫਿਰ ਖੁਸ਼ੀ ਦਾ ਆਨੰਦ ਫਿਰ ਅਸਲੀ ਆਨੰਦ ਹੈ। ਜੇ ਥੜਾ ਬਣਾਇਆ ਨਹੀਂ ਤੇ ਨਿਸ਼ਾਨ ਸਾਹਿਬ ਲਾ ਦਿਓ ਲੱਗੇਗਾ ਹੀ ਕਿਵੇਂ ਜੇ ਥੜਾ ਨਹੀਂ ਬਣਿਆ। ਸਿਰ ਦੇ ਉੱਤੇ ਕੇਸਰੀ ਪੱਗ ਆ ਉੱਤੇ ਖੰਡਾ ਲਿਖਿਆ ਖੰਡਾ ਛਪਿਆ ਹੈ ਥੱਲੇ ਲਿਖਿਆ ਰਾਜ ਕਰੇਗਾ ਖਾਲਸਾ ਤੇ ਗੁਰਮੁਖੋ ਮੁੱਖ ਉੱਤੇ ਦਾੜਾ ਹੈ ਹੀ ਨਹੀਂ। ਨਿਸ਼ਾਨ ਸਾਹਿਬ ਲਾਉਣ ਦੀ ਕੋਸ਼ਿਸ਼ ਤੇ ਕਰਦੇ ਨੇ ਪਰ ਥੜਾ ਅਜੇ ਬਣਿਆ ਹੀ ਨਹੀਂ। ਆਖੋ ਸਤਨਾਮ। ਸੋ ਮਹਾਰਾਜ ਦੀ ਖੁਸ਼ੀ ਇਸੇ ਵਿੱਚ ਹੈ ਤੇ ਮਹਾਰਾਜ ਜ਼ਰੂਰ ਸਾਨੂੰ ਆਪਣੇ ਪੁੱਤਰਾਂ ਧੀਆਂ ਨੂੰ ਵੇਖ ਕੇ ਖੁਸ਼ ਹੁੰਦੇ ਹੋਣਗੇ ਜਿਹੜੇ ਅੱਜ ਗੁਰੂ ਵਾਲੇ ਬਣੇ ਹੋ। ਜਿਹੜੇ ਜਿਹੜੇ ਵੀਰ ਭਰਾ ਭੈਣਾਂ ਮਾਤਾਵਾਂ ਉਹਨਾਂ ਸਾਰਿਆਂ ਨੂੰ ਲੱਖ ਲੱਖ ਵਧਾਈ। ਅੱਜ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੇ ਮੈਂਬਰ ਬਣੇ ਤੇ ਸਾਰੀ ਸੰਗਤ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਜ਼ਹਾਰ ਕੀਤਾ ਜੈਕਾਰੇ ਲਾ ਕੇ ਬਾਹਾਂ ਖੜੀਆਂ ਕਰਕੇ ਬਹੁਤ ਆਨੰਦ ਨਾਲ ਆਪ ਜੀ ਨੇ ਸਤਸੰਗ ਜੀ ਆਉਣ ਵਾਲੀ ਸੰਗਤ ਦਾ ਸਤਿਕਾਰ ਕੀਤਾ ਤੇ ਮੇਰੀ ਹੁਣ ਅੰਮ੍ਰਿਤ ਛਕਣ ਵਾਲਿਆਂ ਨੂੰ ਬੇਨਤੀ ਹੈ ਭਾਈ ਇਸ ਸਤਿਕਾਰ ਨੂੰ ਸੰਭਾਲ ਕੇ ਰੱਖਿਓ ਜੇ ਮਹਾਰਾਜ ਨੇ ਇਹ ਸਤਿਕਾਰ ਝੋਲੀ ਵਿੱਚ ਪਾਇਆ ਤੇ ਇਹ ਸਤਿਕਾਰ ਨੂੰ ਹੁਣ ਸੰਭਾਲ ਕੇ ਰੱਖਣਾ ਤੇ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰਹਿਣਾ ਕਬੀਰ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਕੀਤੀ ਉਹਨਾਂ ਨੇ ਸਿਆਣੀਆਂ ਔਰਤਾਂ ਵਾਂਗੂ ਮੱਖਣ ਕੱਢਿਆ ਰਸ ਲਿਆ ਬਾਕੀ ਦੇ ਕਈ ਕੋਸ਼ਿਸ਼ ਤੇ ਕਰਦੇ ਰਹੇ ਮਧਾਣੀ ਤੇ ਉਹਨਾਂ ਨੇ ਪਾਈ ਪਰ ਉਹ ਪਾਣੀ ਚ ਮਧਾਣੀ ਪਾਉਣ ਵਾਂਗੂ ਸਾਰੀ ਜ਼ਿੰਦਗੀ ਲੰਘਾ ਗਏ ਲਾਹਾ ਨਹੀਂ ਲਿਆ ਖੁਸ ਹਸਨਾ ਮੈਂ ਉਹਨਾਂ ਦਾ ਜ਼ਿਕਰ ਕਰ ਰਿਹਾ ਜਿਹੜੇ ਲੋਕ ਸਵੇਰੇ ਉੱਠਦੇ ਵੀ ਨੇ ਸਿਮਰਨ ਕਰਦੇ ਵੀ ਨੇ ਪਰ ਸਾਰੀ ਸਾਰੀ ਜ਼ਿੰਦਗੀ ਲੰਘ ਗਈ ਅਜੇ ਤੱਕ ਕੋਈ ਰਸ ਨਹੀਂ ਆਇਆ ਕੋਈ ਟਿਕਾ ਨਹੀਂ ਆਇਆ ਮਨ ਨੂੰ ਕੋਈ ਸ਼ਾਂਤੀ ਨਹੀਂ ਆਈ ਇਹ ਉਹਨਾਂ ਦਾ ਜ਼ਿਕਰ ਹੈ ਸੋ ਸਤ ਸੰਗਤ ਕਬੀਰ ਸਾਹਿਬ ਅਗਲਾ ਬਚਨ ਕਰਦੇ ਨੇ ਕਬੀਰ ਮਾਇਆ ਚੋਰਟੀ ਮੁਸ ਮੁਸ ਲਾਵੈ ਹਾਟ ਇੱਕ ਕਬੀਰਾ ਨਾਮ ਸੈ ਜਿਨ ਕੀਨੀ ਬਾਰਹਿ ਬਾਟ ਕਬੀਰ ਸਾਹਿਬ ਕਹਿੰਦੇ ਨੇ ਮਾਇਆ ਹੈ ਚੋਰਟੀ ਚੋਰਨੀ ਇਸ ਮਾਇਆ ਮੋਮੋ ਠੱਗਣੀ ਨੇ ਹੱਟ ਪਾ ਲਈ ਆ ਲੋਕਾਂ ਨੂੰ ਲੁੱਟ ਲੁੱਟ ਕੇ ਕਬੀਰ ਸਾਹਿਬ ਕਹਿੰਦੇ ਨੇ ਇਹ ਆਵਾਜ਼ਾਂ ਮਾਰਦੀ ਆ ਆਪਣੀ ਹੱਟ ਉੱਤੇ ਤੇ ਬੜੇ ਲੋਕ ਠੱਗੇ ਜਾਂਦੇ ਨੇ ਬੜੇ ਲੋਕਾਂ ਨੂੰ ਇਹ ਲੁੱਟ ਲੈਂਦੀ ਆ ਪਰ ਸਾਧ ਸੰਗਤ ਧਿਆਨ ਦੇਣਾ ਕਬੀਰ ਸਾਹਿਬ ਕਹਿੰਦੇ ਨੇ ਮੇਰੇ ਉੱਤੇ ਮੇਰੇ ਮੁਰਸ਼ਦ ਦੀ ਕਿਰਪਾ ਹੋਈ ਇੱਕ ਕਬੀਰਾ ਨਾਮ ਉਸੈ ਇੱਕ ਕਬੀਰ ਸਾਹਿਬ ਨੇ ਕਬੀਰ ਕਹਿੰਦੇ ਨੇ ਕਬੀਰ ਨੂੰ ਲੋਕ ਤੇ ਭਾਵੇਂ ਨੀਵੀਂ ਜਾਤ ਦਾ ਕਮਲਾ ਕਹਿੰਦੇ ਨੇ ਪਰ ਕਬੀਰ ਨੀ ਇਹਦੇ ਤੋਂ ਲੁੱਟਿਆ ਗਿਆ ਕਿਉਂ ਕਿਉਂਕਿ ਕਬੀਰ ਨੇ ਇਸ ਮਾਇਆ ਨੂੰ ਬੜੀ ਦੂਰ ਬਾਰਾਂ ਪੱਤਣੋਂ ਦੂਰ ਛੱਡ ਦਿੱਤਾ ਆਖੋ ਸਤਨਾਮ ਜਿਨ ਕੀਨੀ ਬਾਰਹਿ ਬਾਟ ਬਾਰਾਂ ਪੱਤਣੋਂ ਪਰੇ ਕਰ ਦਿੱਤਾ ਬਾਰਾਂ ਪੱਤਣ ਦੂਰ ਸੁੱਟ ਦਿੱਤਾ ਇਸ ਮਾਇਆ ਨੂੰ ਕੁਛ ਵਿਦਵਾਨਾਂ ਨੇ ਇਹਦਾ ਅਰਥ ਕੀਤਾ ਕਿ ਕਬੀਰ ਸਾਹਿਬ ਨੇ ਆਖਿਆ ਮੈਂ ਇਹਨੂੰ ਬਾਰਾਂ ਟੋਟੇ ਕਰ ਦਿੱਤੇ ਨੇ ਮਾਇਆ ਦੇ ਭਾਵ ਕਿ ਮਾਇਆ ਨੂੰ ਬੜੀ ਦੂਰ ਕਰ ਦਿੱਤਾ ਬਾਰਾਂ ਪੱਤਣੋਂ ਦੂਰ ਕਰ ਦਿੱਤੀ ਇਹ ਮਾਇਆ ਇਹ ਕਬੀਰ ਨੂੰ ਨਹੀਂ ਲੁੱਟ ਸਕਦੀ ਕਿਉਂਕਿ ਕਬੀਰ ਦਾ ਮੁਰਸ਼ਦ ਪੂਰਾ ਹੈ ਆਖੋ ਸਤਨਾਮ ਅਗਲਾ ਬਚਨ ਹੈ ਕਬੀਰ ਸੁਖ ਸੁਖ ਨਾ ਇਹ ਜੱਗ ਕਰਹਿ ਜੋ ਬਹੁਤੇ ਮੀਤ ਕਬੀਰ ਸਾਹਿਬ ਕਹਿੰਦੇ ਨੇ ਕਿ ਜੇ ਕੋਈ ਆਖੇ ਵੀ ਫਲਾਣੇ ਬੰਦੇ ਦੇ ਬੜੇ ਮਿੱਤਰ ਨੇ ਤੇ ਉਹਨੂੰ ਸੁੱਖ ਪ੍ਰਾਪਤ ਹੋ ਜਾਏਗਾ ਸੁਖੀ ਹੋ ਜਾਏਗਾ ਫਲਾਣਾ ਬੰਦਾ ਕਿਉਂਕਿ ਉਹਦੇ ਮਿੱਤਰ ਬੜੇ ਆ ਕਈਆਂ ਨਾਲ ਉਹਦੀ ਯਾਰੀ ਆ ਕਈਆਂ ਨਾਲ ਦੋਸਤੀ ਆ ਕਈਆਂ ਵੱਡਿਆਂ ਬੰਦਿਆਂ ਨਾਲ ਬਹਿਣੀ ਉੱਠਣੀ ਤੇ ਸਾਧ ਸੰਗਤ ਕਬੀਰ ਸਾਹਿਬ ਕਹਿੰਦੇ ਨੇ ਗਲਤ ਫਹਿਮੀ ਵਿੱਚ ਹੋ ਇਸ ਸੰਸਾਰ ਵਿੱਚ ਸੁੱਖ ਨਹੀਂ ਪ੍ਰਾਪਤ ਕਰ ਸਕਦੇ ਭਾਵੇਂ ਜਿੰਨੇ ਮਰਜ਼ੀ ਮਿੱਤਰ ਬਣਾ ਲਵੇ ਕੋਈ ਕਿਉਂਕਿ ਮਿੱਤਰ ਉਹਨਾਂ ਨੂੰ ਬਣਾਉਣਾ ਚਾਹੀਦਾ ਜਿਨ੍ਹਾਂ ਦਸੰਦੜਿਆ ਦੁਰਮਤ ਮੰਨਿਆ ਮਿੱਤਰ ਅਸਾਡੜੇ ਸਹੀ ਮਿੱਤਰ ਅਸਾਡੜੇ ਸਹੀ ਮਿੱਤਰ ਅਸਾਡੜੇ ਸਹੀ ਮਿੱਤਰ ਸਾਡੇ ਸੇਈ ਮਿੱਤਰ ਸਾਡੇ ਸੇਈ ਸਾਡੇ ਸੇਈ ਮਿੱਤਰ ਸਾਡੇ ਸੇਈ ਮਿੱਤਰ ਸਾਡੇ ਸੇਈ ਮਿੱਤਰ ਸਾਡੇ ਸੇਈ ਜਿਨ੍ਹਾਂ ਦਸੰਦੜਿਆ ਦੁਰਮਤ ਵੱਜੇ ਜਿਨ੍ਹਾਂ ਦਸੰਦੜਿਆ ਦੁਰਮਤ ਵੱਜੇ
ਦਸੰਦੜਿਆ ਦੁਰਮਤ ਵੱਜੇ ਜਿਨ੍ਹਾਂ ਦਸੰਦੜਿਆ ਦੁਰਮਤ ਵੱਜੇ
ਜਿਨ੍ਹਾਂ ਦਸੰਦੜਿਆ ਦੁਰਮਤ ਵੱਜੇ
ਮਿੱਤਰ ਸਾਡੇ ਸਹੀ ਮਿੱਤਰ ਸਾਡੇ ਮਿੱਤਰ ਸਾਡੇ ਸਹੀ ਮਿੱਤਰ ਸਾਡੇ ਸਹੀ ਬੋਲੋ ਮਿੱਤਰ ਸਾਡੇ ਸਹੀ ਮਿੱਤਰ ਸਾਡੇ ਸਹੀ
ਸੁਣਨਾ ਇਹ ਜਗ ਕਰ ਹੈ ਜੋ ਬਹੁਤੇ ਮੀਤ। ਕਹਿੰਦੇ ਜੇ ਸੁਖ ਲੈਣਾ ਹੈ, ਜੇ ਮਨ ਦੀ ਸ਼ਾਂਤੀ ਚਾਹੀਦੀ ਹੈ, ਜੇ ਆਨੰਦ ਲੈਣਾ ਹੈ ਤੇ ਫਿਰ ਇੱਕ ਨਾਲ ਪ੍ਰੀਤ ਕਰ। ਜੋ ਚਿਤ ਲਾਵੇ ਹੈ ਏਕ ਸਿਉ ਤੇ ਸੁਖ ਪਾਵੇ ਹੈ ਨੀਤ। ਕਹਿੰਦੇ ਜਿਨ੍ਹਾਂ ਦਾ ਚਿੱਤ ਇੱਕ ਵਾਹਿਗੁਰੂ ਪਰਮੇਸ਼ਰ ਨਾਲ ਲੱਗਿਆ ਹੋਇਆ ਉਹ ਸਦਾ ਵਾਸਤੇ ਸੁੱਖ ਪਾਉਂਦੇ ਨੇ, ਨਹੀਂ ਤੇ ਬਹੁਤੇ ਮਿੱਤਰਾਂ ਵਾਲੇ ਵੀ ਸੁਖੀ ਨਹੀਂ ਹੋਏ। ਆਖੋ ਸਤਨਾਮ। ਸਤਸੰਗਤ ਜੀ, ਜਿਨ੍ਹਾਂ ਨੇ ਇੱਕ ਨਾਲ ਆਪਣੇ ਮਨ ਨੂੰ ਜੋੜ ਲਿਆ ਉਹ ਸੁਖੀ ਹੋਏ ਨੇ, ਬਾਕੀ ਨਹੀਂ ਸੁਖੀ ਹੋ ਸਕੇ। ਹੁਣ ਗੁਰਮੁਖੋ ਤਿੰਨ ਸਲੋਕ ਬਾਕੀ ਨੇ ਕਬੀਰ ਸਾਹਿਬ ਦੇ, ਜਿੰਨੇ ਕੁ ਆਪਾਂ ਪੜ੍ਹੇ ਸੀ ਟੋਟਲ ਫਿਰ 24 ਹੋ ਜਾਣਗੇ। ਮੈਂ ਬਸ 2 ਮਿੰਟ ਵਿੱਚ ਹੀ ਇਹਨਾਂ ਦੀ ਸਮਾਪਤੀ ਕਰ ਦੇਣੀ ਕਿਉਂਕਿ ਟਾਈਮ ਕਾਫੀ ਹੋ ਚੁੱਕਿਆ ਤੇ 2.5 ਘੰਟੇ ਤੋਂ ਉੱਪਰ ਚੱਲਿਆ ਗਿਆ ਸਮਾਂ। ਪਿਆਰ ਵਿੱਚ ਆਪ ਬੈਠੇ ਹੋ, ਇਕਾਗਰਤਾ ਉਹਨੂੰ ਕਹਿੰਦੇ ਨੇ ਜਿੱਥੇ ਸਮੇਂ ਦਾ ਪਤਾ ਨਾ ਲੱਗੇ, ਪਤਾ ਹੀ ਨਾ ਲੱਗੇ ਕਿੱਦਾਂ ਟਾਈਮ ਹੋਇਆ। ਅਸੀਂ 2-2.5 ਘੰਟੇ ਲੰਘ ਜਾਣ ਸਾਨੂੰ ਪਤਾ ਹੀ ਨਾ ਲੱਗੇ, ਇਹ ਇਕਾਗਰਤਾ ਹੈ। ਤੇ ਸਤਸੰਗ ਸਿਰਫ 5-7 ਮਿੰਟਾਂ 'ਚ ਸਮਾਪਤੀ ਕਰ ਦੇਣੀ। ਕਬੀਰ ਸਾਹਿਬ ਅਗਲੇ ਸਲੋਕ ਵਿੱਚ ਬਚਨ ਕਰਦੇ ਨੇ, ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਕਬੀਰ ਸਾਹਿਬ ਕਹਿੰਦੇ ਨੇ ਮੌਤ ਤੋਂ ਦੁਨੀਆ ਡਰਦੀ ਹੈ ਪਰ ਮੇਰੇ ਮਨ ਵਿੱਚ ਆਨੰਦ ਹੈ, ਖੁਸ਼ੀ ਹੈ ਕਿ ਮੌਤ ਆਵੇ ਕੋਈ ਪਰਵਾਹ ਨਹੀਂ, ਕਿਉਂਕਿ ਜਿਸ ਮਰਨੇ ਤੇ ਜਗ ਡਰੇ ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਕਹਿੰਦੇ ਮਰਨ ਤੋਂ ਬਾਅਦ ਹੀ ਪੂਰਨ ਪਰਮਾਨੰਦ ਦੀ ਪ੍ਰਾਪਤੀ ਹੋਏਗੀ, ਕਿਉਂਕਿ ਗੁਰਮੁਖੋ ਜਿਵੇਂ ਜਿਵੇਂ ਅੱਖਾਂ ਮਰਨਗੀਆਂ ਰਸ ਆਏਗਾ, ਕੰਨ ਮਰਨਗੇ ਰਸ ਆਏਗਾ, ਜੀਭ ਮਰੇਗੀ ਰਸ ਆਏਗਾ। ਕੰਨਾਂ ਦਾ ਮਰਨਾ ਕੀ ਹੈ? ਕੰਨਾਂ ਦੇ ਨਾਲ ਸਿਰਫ ਗੁਰਬਾਣੀ ਸੁਣਨੀ, ਨਿੰਦਿਆ ਸੁਣਨੀ ਬੰਦ ਕਰ ਦਿੱਤੀ ਹੈ ਤੇ ਕੰਨ ਮਰ ਗਏ। ਅੱਖਾਂ ਨਾਲ ਮਾੜਾ ਵੇਖਣਾ ਬੰਦ ਕਰ ਦਿੱਤਾ, ਕੰਨ ਮਰ ਗਏ। ਜੀਵ ਨਾਲ ਮਾੜਾ ਬੋਲਣਾ ਬੰਦ ਕਰ ਦਿੱਤਾ, ਇਹ ਜੀਵ ਨੂੰ ਮਾਰਨਾ ਹੈ, ਅੱਖਾਂ ਨੂੰ ਮਾਰਨਾ। ਅੱਖਾਂ ਨਾਲ ਮਾੜਾ ਨਾ ਵੇਖੋ, ਅਸੀਂ ਅੱਖਾਂ ਵੱਲੋਂ ਮਰ ਗਏ। ਕੰਨ ਮਾਰ ਲਏ, ਅਸੀਂ ਕੰਨਾਂ ਨਾਲ ਮਾੜਾ ਨਹੀਂ ਸੁਣਦੇ। ਜੀਵ ਨੂੰ ਮਾਰ ਲਿਆ, ਜੀਵ ਨਾਲ ਮਾੜਾ ਨਹੀਂ ਸੁਣਦੇ। ਕਬੀਰ ਸਾਹਿਬ ਕਹਿੰਦੇ ਨੇ ਚੰਗਾ ਹੋਏਗਾ ਜਿੱਦਣ ਸਰੀਰ ਵੀ ਮਰ ਜਾਏਗਾ। ਖੁਸ਼ ਸਤਨਾ, ਕਿਉਂਕਿ ਜਿਉਂਦਿਆਂ ਇਹ ਸਰੀਰ ਮਿਲਿਆ, ਉਸ ਵਾਹਿਗੁਰੂ ਪਰਮੇਸ਼ਰ ਦਾ ਮਿਲਾਪ ਹੋ ਗਿਆ, ਹੁਣ ਤੇ ਸਰੀਰ ਵੀ ਬੋਝ ਜਾਪਦਾ। ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰਾ ਮਨ ਆਨੰਦ, ਦੁਨੀਆ ਡਰਦੀ ਹੈ ਮੌਤ ਤੋਂ ਪਰ ਮੈਨੂੰ ਖੁਸ਼ੀ ਹੈ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਜਿੰਨਾ ਚਿਰ ਆਪਣੇ ਆਪ ਨੂੰ ਮਾਰਦੇ ਨਹੀਂ, ਹਉਮੈ ਹੰਕਾਰ ਨੂੰ ਮਾਰਦੇ ਨਹੀਂ, ਉਹਨਾਂ ਚਿਰ ਪ੍ਰਾਪਤੀ ਨਹੀਂ ਹੋ ਸਕਦੀ। ਤੇ ਅਗਲਾ ਬਚਨ ਇੱਕ ਰਾਮ ਪਦਾਰਥ ਪਾਇਕ, ਇਹ 23ਵਾਂ ਸਲੋਕ। ਕਬੀਰਾ ਗਾਂਠ ਨਾ ਖੋਲ, ਨਹੀਂ ਪੱਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ। ਕਬੀਰ ਸਾਹਿਬ ਕਹਿੰਦੇ ਨੇ ਜੇ ਤੈਨੂੰ ਨਾਮ ਦੀ ਪ੍ਰਾਪਤੀ ਹੋ ਗਈ ਹੈ ਨਾ, ਨਾਮ ਦੀ ਬੰਦਗੀ ਦੀ, ਤੇ ਫਿਰ ਆਮ ਕੋਲ ਗੰਢ ਨਾ ਖੋਲੀ। ਆਖੋ ਸਤਨਾਮ। ਜੇ ਕਦੇ ਬਖਸ਼ਿਸ਼ ਹੋ ਜਾਵੇ ਗੰਢ ਨਾ ਖੋਲੋ, ਉੱਥੇ ਫਿਰ ਉਸ ਦਾਤ ਨੂੰ ਸੰਭਾਲ ਕੇ ਰੱਖਣਾ ਚਾਹੀਦਾ, ਕਿਉਂਕਿ ਗੁਰਮੁਖੋ ਨਹੀਂ ਪੱਟਣ ਨਾ ਤੇ ਉਹ ਸ਼ਹਿਰ ਹੈ। ਪੱਟਣ ਦਾ ਅਰਥ ਹੈ ਸ਼ਹਿਰ, ਨਹੀਂ ਪੱਟਣ ਨਹੀਂ ਪਾਰਖੂ, ਪਰਖ ਕਰਨ ਵਾਲੇ ਸਾਧੂ ਸੰਤ ਵੀ ਘੱਟ ਲੱਭਦੇ, ਨਹੀਂ ਗਾਹਕ, ਗਾਹਕ ਵੀ ਬਹੁਤ ਘੱਟ ਨੇ ਜਗਿਆਸੂ ਗੁਰਮੁਖ, ਨਹੀਂ ਮੋਲ, ਕਿਉਂਕਿ ਨਾਮ ਨੂੰ ਮੁੱਲ ਲੈਣ ਵਾਸਤੇ ਅਮੁੱਕ ਸ਼ਰਧਾ ਦੀ ਜ਼ਰੂਰਤ ਹੈ ਜਿਹੜੀ ਮੁੱਕੇ। ਇਸ ਦਾਤ ਨੂੰ ਕਬੀਰ ਸਾਹਿਬ ਕਹਿੰਦੇ ਨੇ ਉਹ ਖਰੀਦੇਗਾ ਜਿਹਦੇ ਕੋਲ ਅਮੁੱਕ ਸ਼ਰਧਾ ਹੋਏਗੀ, ਉਹੀ ਇਸ ਦਾਤ ਨੂੰ ਖਰੀਦ ਸਕਦਾ ਹੈ, ਨਹੀਂ ਤੇ ਕਹਿੰਦੇ ਅੱਜ ਦੇ ਸਮੇਂ ਵਿੱਚ ਇਸ ਚੀਜ਼ ਦਾ ਮੁੱਲ ਨਹੀਂ ਕੋਈ ਪਾ ਸਕਦਾ। ਅਮੁੱਕ ਸ਼ਰਧਾ ਵਾਲੇ ਹੀ ਨਾਮ ਨੂੰ ਖਰੀਦ ਸਕਦੇ ਨੇ। ਕਬੀਰ ਸਾਹਿਬ ਕਹਿੰਦੇ ਨੇ ਐਵੇਂ ਨਾ ਜੇ ਕਿਤੇ ਸਿਮਰਨ ਕਰੇ ਬੰਦਗੀ ਕਰੇ ਰਸ ਆਵੇ, ਕੱਲੇ ਕੱਲੇ ਕੋਲ ਤੂੰ ਉਹ ਬਖਸ਼ਿਸ਼ ਰੂਪੀ ਗੰਢ ਨਾ ਖੋਲਿਆ ਕਰ, ਕੱਲੇ ਕੱਲੇ ਨੂੰ ਨਾ ਦੱਸ, ਕੋਈ ਵਪਾਰੀ ਮਿਲੇਗਾ ਫਿਰ ਉਹਦੇ ਕੋਲ ਗੱਲ ਕਰ। ਰੱਖੋ ਸਪਨਾ। ਵਿਣ ਗਾਹਕ ਗੁਣ ਵੇਚੀਏ, ਤੋ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲਾਖ ਗੁਣ।
ਉਹ ਜਿੱਥੇ ਮਿਲੇ ਨਾ ਸੁਦਾਗਰ ਪੂਰਾ,
ਸੁਦਾਗਰ ਨਾ ਹੋਵੇ ਜਿੱਥੇ, ਕਿਉਂਕਿ ਦੁਨੀਆਂ ਦੇ ਲੋਕ ਤੇ ਬਸ ਇਹੀ ਗੱਲਾਂ ਮੰਗਦੇ ਆ, ਕੋਈ ਵਿਰਲਾ ਹੀ ਆ ਕੇ ਆਖੇਗਾ ਵੀ ਨਾਮ ਦੀ ਜੁਗਤੀ ਕੀ ਹੈ, ਬੰਦਗੀ ਕਿੱਦਾਂ ਕਰੀਦੀ ਹੈ, ਸਵੇਰੇ ਕਿਵੇਂ ਉੱਠਿਆ ਜਾਂਦਾ। ਨਹੀਂ ਤੇ ਬਹੁਤੇ ਤੇ ਇਹੀ ਹੈ ਵੀ ਸਾਡੀ ਮੱਝ ਨਹੀਂ ਮਿਲਦੀ ਜੀ, ਸਾਡੀ ਅਰਦਾਸ ਕਰੋ, ਮੇਰੇ ਗੋਡੇ ਨਹੀਂ ਦੁਖਣੋਂ ਹਟਦੇ, ਅਰਦਾਸ ਕਰੋ। ਤੋ ਸਤਸੰਗ ਪਿਆਰ ਵਿੱਚ ਆਓ, ਇਹ ਸਮਾਂ ਸਤਸੰਗਤ ਦਾ ਤੇ ਇਹ ਇੱਕ ਵਾਰੀ ਲੰਘਿਆ ਵੇਲਾ ਜਿਹੜਾ ਫਿਰ ਮੁੜ ਕੇ ਹੱਥ ਨਹੀਂ ਆਉਣਾ। ਮਰਦ ਨੇ ਕਿਰਪਾ ਕੀਤੀ ਹੈ, ਪੂਰਾ ਲਾਹਾ ਲਈਏ, ਗੱਜ ਕੇ ਲਾਸਟ ਤਾਰਨਾ।
ਕਾਲੇ ਕੇਸ ਜਵਾਨੀ ਮਾਪੇ, ਕਾਲੇ ਕੇਸ ਕੇਸ ਜਵਾਨੀ ਮਾਪੇ, ਤਿੰਨ ਰੰਗ ਨਹੀਂ ਲੱਭਣੇ ਬੰਦਿਆ ਬੰਦਿਆ, ਤਿੰਨ ਰੰਗ ਨਹੀਂ ਲੱਭਣੇ ਕਾਲੇ ਕੇਸ,
ਕਾਲੇ ਕੇਸ ਜਵਾਨੀ ਮਾਪੇ।
ਪੱਲੇ ਬੰਨ ਦਰਗਾਹੀ ਖਰਚਾ, ਪੱਲੇ ਬੰਨ ਲੈ ਬੰਨ ਦਰਗਾਹੀ ਖਰਚਾ, ਵਾਟਾਂ ਨਦੂਰ ਦੀਆਂ ਬੰਦਿਆ ਬੰਦਿਆ, ਵਾਟਾਂ ਨਦੂਰ ਦੀਆਂ ਪੱਲੇ ਬੰਨ
ਪੁਰਸ਼ਾਂ ਦਾ ਧੰਨਵਾਦ। ਬਾਬਾ ਸੁਰਜੀਤ ਸਿੰਘ ਜੀ ਘਨੌਰੀ ਵਾਲੇ ਥੱਲੇ ਸੰਗਤ ਜੀ ਬੈਠੇ ਨੇ। ਮੇਰੇ ਮਨ ਦੀ ਹਮੇਸ਼ਾ ਇੱਛਾ ਹੁੰਦੀ ਹੈ ਸਾਰੇ ਮਹਾਂਪੁਰਸ਼ਾਂ ਨੂੰ ਅਸੀਂ ਬੜੇ ਸਤਿਕਾਰ ਨਾਲ ਬਿਠਾਈਏ। ਹੁਣ ਇਹ ਸਟੇਜ ਛੋਟੀ ਹੈ, ਦਿਲ ਨਹੀਂ ਛੋਟਾ, ਮਜਬੂਰੀ ਹੈ। ਮਹਾਂਪੁਰਖ ਬਾਬਾ ਨੈਬ ਸਿੰਘ ਜੀ ਆਏ ਨੇ, ਉਹਨਾਂ ਦਾ ਧੰਨਵਾਦ। ਬਾਬਾ ਸ਼ੇਰ ਸਿੰਘ ਜੀ ਹੱਲੇ ਵਾਲੇ, ਬਾਬਾ ਕਸ਼ਮੀਰ ਸਿੰਘ ਜੀ ਨਾਨਕਸਰ ਵਾਲੇ ਵੀ ਥੱਲੇ ਹੀ ਬੈਠੇ ਸੰਗਤ ਵਿੱਚ ਜੀ ਆਇਆ। ਬਾਬਾ ਗੁਰਜੀਤ ਸਿੰਘ ਜੀ ਹਰੀਗੜ੍ਹ ਵਾਲੇ, ਬਾਬਾ ਦਰਸ਼ਨ ਸਿੰਘ ਜੀ ਵਾਲੀਆਂ ਬੌਲੀ ਸਾਹਿਬ ਬਾਠਾਂ ਵਾਲੇ, ਔਰ ਨਾਲ ਗੱਜ ਕੇ ਫਿਰ ਅਰਦਾਸ ਹੁਕਮਨਾਮੇ ਸਰਵਣ ਕਰਕੇ ਫਿਰ ਭਾਈ ਚਾਲੇ ਪਾਇਓ।
ਉੱਥੇ ਨਾਮ ਨੇ ਸਹਾਇਤਾ ਤੇਰੀ ਕਰਨੀ, ਉੱਥੇ ਨਾਮ ਨੇ ਸਹਾਇਤਾ ਕਰਨੀ, ਜਿੱਥੇ ਨਾ ਕੋਈ ਮਾਤ ਪਿਤਾ ਤੇਰਾ ਤੇਰਾ, ਜਿੱਥੇ ਨਾ ਕੋਈ ਮਾਤ ਪਿਤਾ, ਉੱਥੇ ਨਾਮ ਨੇ
ਨਾਮ ਨੇ ਸਹਾਇਤਾ ਕਰਨੀ, ਉੱਥੇ ਨਾਮ ਨੇ
तेरी।
वाह वाह
तन है गुरु नानक देव सैन तन
है तन है तन है तन है गुरु नानक देव सैन तन है
लज के
तन है तन है गुरु अंगद देव सैन तन है
बोलो कोई रसना बाजी ना रवे
तन प्यारे ओ तन है